खो छावन प्यारे हो धन मनाम सीते मोख यो जल सदा सुखी नानक सिमरत के शब्द गोर पीरा गहर गंभीरा शब्द गोर पीरा गहर गंभीरा
मोको सत्ते दूर सबदे उजायो मोको सत्ते दूर सबदे उजायो सबदे उजायो मोको सत्ते दूर सब दे मुझायो
हरी वास हाले पो सतासुनी वाहे गुरु
सिखो शब्द प्यारे हो सिखो शब्द प्यारे हो जन्म मरण की टेक
वाहे गुरु
वाहे जी का खालसा वाहे
इके आख आख है शब्द पाख है इके आख आख है शब्द पाख है अर्द उर्द दिन राते गुर परमेश्वर नानक पेट्यो साचे सब देन बेरा साचे सब देन बेरा मोको सत्ते गुर सब दे बुझायो
रहाओ दी तुक असी पन्ना 208 दे टॉप ते लई है जेड़ा के सारी सिखी चड्डा भुलेखा पे है जिथे शब्द आया नहीं लफज उसी सारे शब्दां लवरा दिने इस गदी गेड़ चो जेड़ा निकल गया ना नाम जप गया असी सारी उम्र 30 साल की सारी सिखी इस शब्द नू डिफरेंशिएट नहीं कर सकी और सारे ही इन्हां शब्दां दा पाठ इन्हां शब्दां नू बाणी राही पी सारे शब्द ने इत्थे एडा वड्डा भरम है सिक्खी च पी जिथे शब्द लफज आया नहीं खास करके टीके लिखण वाले जां जिहड़े नाम जपण ते यकीन नहीं है जिन्हां नू इक शब्द ते यकीन नहीं है उह शब्द दा लफज आया नहीं उन्होंने कहता जी सारे शब्द बुझा सारे शब्दां दी लो नाल मैनू सतगुर ने बजाया इस करके सारे शब्दां दे मायने समझने चाहिए। सिख जद भी पाठ करेगा जदों सारा करेगा ओ दो तीन चीजां मन च रख के करदा है एक इस करके करदा है भई पाठ च पारस कला है पाठ दा बड़ा फायदा है इन्हां शब्दां दा पढ़ना आम बाकी चीजां नू पढ़न नालों बहुत उच्ची चीज है जेड़ा इन्हां शब्दां दा सारी बाणी च शब्द ने सारे शब्द कबीर जी का शब्द सारे महल्यां दे शब्द ने सारे है और असी सारी उम्र इसे करके लगे रहे ने इन्हां नू पे इस शब्दां दे विच कोई पारस कला है जिदा साडे बड़े बड़े धनंतर भाई साहब जां सारे दुनिया मन्नी आ रही है सिक्खी च भी ये शब्द ਜਿਹੜਾ ਪਾਠ ਕਰੇਗਾ ਉਹ ਗਾਂ ਜਾਏਗਾ ਉਹਦੇ ਨਾਲ। ਜਿੰਨੀ ਵੀ ਬਾਣੀ ਪੜ੍ਹਦਾ ਹੈ ਸਾਰਾ ਨਿਤਨੇਮ ਕਰਦਾ ਹੈ ਉਹਦਾ ਬੜਾ ਫਾਇਦਾ ਹੈ। ਇਹੋ ਚੀਜ਼ ਅਸੀਂ ਇਹ ਸ਼ਬਦ ਚ ਸਮਝਣੀ ਹੈ ਭਈ ਜੇ ਸਾਰੇ ਸ਼ਬਦ ਨੇ ਤੇ ਬਾਬਾ ਨਾਨਕ ਆਹ ਕੀ ਲਿਖਦਾ ਹੈ, ਏਕ ਸ਼ਬਦ ਮੇਰੇ ਪੁਰਾਣੇ ਵਸਤ ਬਹੁੜ ਜਨਮ ਨਾਮ। ਫੇਰ ਉਹੀ ਬਾਬਾ ਲਿਖਦਾ ਗੁਰੂ ਬਾਬਾ, ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੇ ਸ਼ਬਦੇ ਨਵੇਰਾ। ਬਾਕੀ ਸਾਰੇ ਸ਼ਬਦ ਝੂਠੇ ਨਹੀਂ ਹੈ, ਪਰ ਅਸੀਂ ਇੱਕ ਚੀਜ਼ ਦਾ ਲਾ ਰਹੇ ਹਾਂ, ਜਪ ਬਾਣੀ ਚ ਇੱਕੋ ਵਾਰੀ ਸ਼ਬਦ ਆਇਆ ਉੱਥੇ ਲਿਖਿਆ ਘੜੀਐ ਸ਼ਬਦ ਸੱਚੀ ਟਕਸਾਲ। ਫੇਰ ਇੱਥੇ ਵੀ ਭੁਲੇਖਾ ਪੈ ਸਕਦਾ, ਪਰ ਇੱਥੇ ਭੁਲੇਖਾ ਨਹੀਂ ਪੈ ਸਕਦਾ ਮਹੱਲੇ ਪਹਿਲੇ ਦੇ ਇਸ ਤੇ। ਇੱਕੇ ਆਖ ਆਖ ਹੈ ਸ਼ਬਦ ਭਾਖ ਹੈ ਅਰਦ ਉਰਦ ਦਿਨ ਰਾਤ। ਕੋਈ ਵੀ ਜੀ ਹੋਸ਼ ਇਨਸਾਨ ਇਸ ਦਾ ਉਲਟਾ ਮਤਲਬ ਨਹੀਂ ਕੱਢ ਸਕੇਗਾ ਕਿ ਮਹੱਲਾ ਪਹਿਲਾ ਕਹਿੰਦਾ ਇੱਕ ਸ਼ਬਦ ਐਸਾ ਹੈ ਜਿਹਨੂੰ ਅਸੀਂ ਇਨਹੇਲ ਐਕਸਹੇਲ ਸਵਾਸਾਂ ਦੇ ਨਾਲ ਦਿਨ ਰਾਤ ਭਾਖਣਾ ਹੈ ਜਪਣਾ ਹੈ। ਸਾਰੇ ਸ਼ਬਦ ਦੀ ਕਮਾਈ ਨਹੀਂ ਹੋ ਸਕਦੀ ਸਾਰਿਆਂ ਦੀ, ਉਹਨਾਂ ਨੂੰ ਪੜਾਂਗੇ ਵਿਚਾਰਾਂਗੇ ਉਹਨਾਂ ਤੋਂ ਗਿਆਨ ਲੈਣਾ ਹੈ। ਸੋ ਸਾਰੇ ਸ਼ਬਦਾਂ ਚ ਗਿਆਨ ਕਲਾ ਹੈ, ਪਾਰਸ ਕਲਾ ਇਸ ਪਰਮੇਸ਼ਰ ਦੇ ਸ਼ਬਦ ਚ ਨਾਮ ਚ ਹੈ। ਇਸੇ ਕਰਕੇ ਅਸੀਂ ਸ਼ਬਦ ਬਹੁਤਾ ਤਾਂ ਲਿਆ ਹੈ, ਗੁਰਮੰਤਰ ਬਹੁਤ ਘੱਟ ਲਿਆ ਹੈ, ਕਿਉਂਕਿ ਗੁਰਮੰਤਰ ਬਾਹਮਣਾਂ ਨਾਲ ਬਦਨਾਮ ਕਰ ਚੁੱਕੇ ਸੀ ਵੇਦਾਂ ਸ਼ਾਸਤਰਾਂ ਨਾਲ। ਸਾਰਾ ਇਹ ਗੁਰਮੰਤਰ ਇੰਨਾ ਬਦਨਾਮ ਹੋ ਚੁੱਕਾ ਸੀ, ਹਰ ਖਲਾ ਭਲਾ ਚੰਗਾ ਹਰ ਕੋਈ ਗੁਰੂ ਬਣ ਕੇ ਆਪਣਾ ਗੁਰਮੰਤਰ ਦੇਈ ਜਾਂਦਾ ਸੀਗਾ। ਇਸ ਕਰਕੇ ਮਹਾਰਾਜ ਨਾ ਗੁਰਮੰਤਰ ਦੇ ਗੁਰਮੰਤਰ ਵੀ ਲਿਖਿਆ ਹੈ, ਗੁਰਮੰਤਰ ਹੀਣਸ ਜੋ ਪੁਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨੇ। ਗੁਰਮੰਤਰ ਹੈ ਸ਼ਬਦ ਦਾ ਮਤਲਬ ਗੁਰੂ ਕੋਲੋਂ ਜਿਹੜਾ ਦੀਖਿਆ ਚ ਮੰਤਰ ਮਿਲਦਾ ਹੈ, ਲੇਕਿਨ ਬਹੁਤ ਸਾਰੀ ਬਾਣੀ ਚ ਇੱਕ ਨਿਰਾਲਾ ਸਰੂਪ ਹੈ ਵੀ ਇਸ ਨੂੰ ਸ਼ਬਦ ਦੱਦੇ ਨੂੰ ਔਂਕੜ ਦੇ ਕਹਿਣਗੇ। ਇਹ ਸ਼ਬਦ ਜਪਣ ਵਾਲਾ ਹੈ, ਇਸ ਸ਼ਬਦ ਦੇ ਨਾਲ ਹੀ ਜਪਣ ਨਾਲ ਹੀ ਸਭ ਕੁਛ ਹੋਣਾ ਹੈ। ਜਿਹੜਾ ਯੋਗ ਹੈ, ਅਸੀਂ ਸ਼ਬਦ ਲਈ ਆ ਰਹੇ ਹਾਂ,
ਯੋਗ ਯੁਗ ਤੇ ਸੁਨੇ ਆਯੋ ਗੁਰ ਤੇ।
ਪੰਨਾ 208 ਤੇ ਸ਼ਬਦ ਸ਼ੁਰੂ ਹੁੰਦਾ ਹੈ ਔਰ ਸਾਡੀ ਲੜੀ ਦਾ ਇਹ ਸ਼ਬਦ ਹੈ,
ਯੋਗ ਯੁਗ ਤੇ ਸੁਨੇ ਆਯੋ ਗੁਰ ਤੇ, ਯੋਗ ਯੁਗ ਤੇ ਸੁਨੇ ਆਯੋ ਗੁਰ ਤੇ।
ਉਹ ਯੁਗ ਤੇ ਕੀ ਹੈ? ਉਹ ਯੁਗ ਤੇ ਸ਼ਬਦ ਦਾ ਜਪਣਾ, ਸ਼ਬਦ ਦਾ ਅਭਿਆਸ। ਮੋਕੋ ਸਤ ਗੁਰ ਸਤੇ ਗੁਰ ਸ਼ਬਦੇ ਬੁਝਾਇਓ। ਇੱਕ ਐਸਾ ਲਿੰਕ ਹੈ ਵਿੱਚ ਇਸ ਗੁਰਮੰਤਰ ਦਾ ਜਿਹਦੇ ਬਗੈਰ ਕੱਖ ਨਹੀਂ, ਜੇ ਅਸੀਂ ਉਹਨੂੰ ਉਹਦੀ ਕਮਾਈ ਨਹੀਂ ਕਰਾਂਗੇ ਉਸ ਇੱਕ ਸ਼ਬਦ ਦੇ ਉੱਤੇ, ਉਹਨੂੰ ਰਿਪੀਟ ਕਰੀ ਜਾਣਾ ਪਿਆਰ ਦੇ ਨਾਲ, ਇਹਨੂੰ ਭਗਤੀ ਗਿਆ ਹੈ ਸਾਡੇ ਚ। ਇੱਕੋ ਸ਼ਬਦ ਨੂੰ ਇੱਕੋ ਅੱਖਰ ਤੇ ਭਗਤੀ ਕਰਨੀ ਅਸੀਂ ਪਰਮੇਸ਼ਰ ਦੇ ਨਾਮ ਦੇ ਉੱਤੇ, ਇਹਦੇ ਨਾਲ ਹੀ ਸਭ ਕੁਛ ਹੋਣਾ ਹੈ। ਸਾਰੀ ਬਾਣੀ ਦਾ ਨਿਚੋੜ ਹੈ ਵੀ ਜੋ ਕੁਛ ਹੋਣਾ ਹੈ ਤੇਰੇ ਇਸ ਅਭਿਆਸ ਨਾਲ ਹੋਣਾ ਹੈ, ਰੱਬ ਵੀ ਇਸੇ ਨਾਲ ਫੜਿਆ ਜਾਣਾ। ਲੇਕਿਨ ਸ਼ਬਦ ਦਾ ਨਾ ਮਤਲਬ ਸਮਝ ਕੇ ਇਸ ਅਭਿਆਸ ਦਾ ਔਰ ਨਾ ਨਿਚੋੜ ਕੱਢ ਕੇ ਵੀ ਬਾਬੇ ਨਾਨਕ ਦੀ ਇਹ ਲਾਈਨ ਕਿੱਥੇ ਲੈ ਜਾਓਗੇ, ਇੱਕੇ ਅੱਖ ਅੱਖ ਹੈ ਸ਼ਬਦ ਪੱਖ ਹੈ ਅਰਧ ਉਰਧ ਦਿਨ ਰਾਤ। ਅਸੀਂ ਦੂਜੀ ਮਾਰ ਕੇ ਦੀ ਗੁਰੂ ਨਾਨਕ ਦਾ ਜਿਹੜਾ ਪਹਿਲਾ ਸਿੱਖ ਹੋਇਆ ਹੈ ਗੁਰੂ ਅੰਗਦ ਬਾਬਾ ਲੈਣਾ, ਉਹਦੀ ਅਸੀਂ ਤੁਕ ਦੇਣ ਲੱਗੇ ਹਾਂ ਭਈ ਯੋਗ ਦਾ ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਬਹੁਤ ਰੌਲਾ ਸੀ, ਲੇਕਿਨ ਇਸ ਵੇਲੇ ਵੀ ਇਸ ਖਾਸ ਕਰ ਵੈਸਟਰਨ ਹੈਮੀਸਫੀਅਰ ਚ ਯੋਗ ਛਾਇਆ ਪਿਆ ਹੈ। ਲੇਕਿਨ ਆ ਜਿਹੜੀ ਐਡਾ ਭਗਤਾਂ ਦੀ ਭਗਤੀ ਮਾਰਗ ਹੈ ਇਹ ਲੁਕਿਆ ਪਿਆ ਹੈ। ਯੋਗ ਨੂੰ ਅਸੀਂ ਸਮਝਣਾ ਹੈ ਜਿਸ ਤਰ੍ਹਾਂ ਮਹੱਲੇ ਦੂਜੇ ਨਾਲ ਯੋਗ ਨੂੰ ਕੱਟਿਆ ਹੈ। ਸਾਨੂੰ ਉਹ ਕਹਿੰਦਾ ਹੈ, ਮਹੱਲਾ ਦੂਜਾ ਕਹਿ ਰਿਹਾ ਹੈ, ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੇ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤੇ ਸਰਵ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਪਿਓ ਨਾਨਕ ਤਾਂ ਕਾ ਦਾਸ ਹੈ ਸਹੀ ਨਿਰੰਜਣ ਤੇ। ਜੋਗੀ ਜੋ ਜੋਗ ਜੋਗ ਹੈ ਉਹ ਗਿਆਨ ਚ ਭਿੱਜਦਾ ਹੈ। ਭਿੱਜਣਾ ਕੀ ਹੈ? ਮਸਤ ਹੋ ਜਾਣਾ, ਮਹਿਬ ਹੋ ਜਾਣਾ, ਮਗਨ ਹੋ ਜਾਣਾ। ਗਿਆਨ ਖੰਡ ਚ ਜਿੰਨੇ ਗਿਆਨੀ ਬੈਠੇ ਹੈ ਸਾਰੇ ਉਹ ਗਿਆਨ ਚ ਹੀ ਮਗਨ ਹੈ। ਇਹਦੇ ਚ ਵੀ ਬੜਾ ਸੁਖ ਹੈ। ਕਿਸ ਤਰ੍ਹਾਂ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨੌਦ ਵਿਨੋਦ ਕੋਡ ਆਨੰਦ। ਇਹਦੇ ਚ ਬੰਦਾ ਜਿਹੜਾ ਗੁੰਮ ਹੋ ਗਿਆ ਨਾ ਯੋਗ ਇਸੇ ਚ ਹੀ। ਗਾਹ ਲਈ ਤਿੰਨ ਖੰਡ ਹੋਰ ਹੈ, ਸਰਮ ਖੰਡ, ਕਰਮ ਖੰਡ, ਸੱਚ ਖੰਡ। ਇਸ ਕਰਕੇ ਜਿਹੜਾ ਇਹ ਗਿਆਨ ਖੰਡ ਹੈ ਇਹ ਪਹਿਲੀ ਉਡਾਰੀ ਹੈ। ਬੰਦਾ ਆਮ ਧਰਤੀ ਤੋਂ ਉੱਚਾ ਹੋ ਕੇ ਆਮ ਅੰਦਰਲੀ ਇੱਕ ਸਟੇਜ ਹੈ, ਗਿਆਨ ਖੰਡ ਚ ਪਹੁੰਚ ਜਾਂਦਾ। ਇੱਥੇ ਬੁੱਧ ਬੈਠੇ, ਇੱਥੇ ਕ੍ਰਿਸ਼ਨ ਬੈਠਾ, ਇੱਥੇ ਬ੍ਰਹਮਾ, ਵਿਸ਼ਨ, ਮਹੇਸ਼, ਸਾਰੇ ਲੋਕ ਗਿਆਨੀ ਲੋਕ ਇੱਥੇ ਬੈਠੇ। ਲੇਕਿਨ ਭਗਤ ਇੱਥੇ ਤਾਂ ਚੜਦੇ ਹੈ। ਇਸ ਕਰਕੇ ਗਿਆਨ ਗਿਆਨ ਕੀ ਹੈ? ਇਹ ਜਿਹੜੀ ਯੋਗ ਹੈ, ਯੋਗ ਦਾ ਮਤਲਬ ਹੈ ਗਿਆਨ। ਯੋਗ ਸ਼ਬਦ, ਯੋਗ ਦਾ ਧਰਮ ਕੀ ਹੈ? ਗਿਆਨ ਚ ਮਗਨ ਹੋਣਾ, ਗਿਆਨ ਲੈਣਾ। ਪਰ ਕਬੀਰ ਜੀ ਕਹਿ ਰਹੇ ਭਈ ਮਨ ਸਮਝਾਵਣ ਕਾਰਨ ਕੱਛ ਕ ਪੜੀਏ ਗਿਆਨ। ਗਿਆਨ ਸਾਡਾ ਮਾਰਗ ਨਹੀਂ ਹੈ, ਗਿਆਨ ਇੱਕ ਦੀਵਾ ਹੈ ਜਿਹਦੀ ਲੋ ਬੱਤੀ ਔਰ ਸਭ ਕੁਛ ਉਹ ਬੁਝ ਸਕਦਾ ਹੈ। ਕਾਮ ਕ੍ਰੋਧ ਲੋਹ ਮੋਹ ਹੰਕਾਰ ਦੀ ਹਨੇਰੀ ਨਾ। ਲੇਕਿਨ ਭਗਤੀ ਇੱਕ ਹੀਰਾ ਹੈ, ਡਾਇਮੰਡ ਹੈ, ਜਿਹਦੀ ਆਪਣੀ ਲੋਹ ਹੈ ਉਹਦੇ ਤੇਲ ਵੀ ਨਹੀਂ ਪੈਂਦਾ, ਉਹਦੀ ਲੋਹ ਵੀ ਨਹੀਂ ਬੁਝਦੀ ਜਿੰਨੀ ਮਰਜ਼ੀ ਹਵਾ ਚੱਲੇ ਸਭ ਕੁਛ। ਇਸ ਕਰਕੇ ਭਗਤੀ ਦੇ ਉੱਤੇ ਕਾਮ ਕ੍ਰੋਧ ਲੋਹ ਮੋਹ ਹੰਕਾਰ ਵਾਰ ਨਹੀਂ ਕਰ ਸਕਦਾ। ਇਸੇ ਕਰਕੇ ਜਿਹੜੇ ਗਿਆਨੀ ਲੋਕ ਹੈ ਗਿਆਨ ਖੰਡ ਚ ਸਾਰੇ ਬ੍ਰਹਮਾ ਵਿਸ਼ਨ ਮਹੇਸ਼ ਸਾਰੇ ਬੈਠੇ, ਹੋਰ ਜੋਗੀ ਸਿੱਧ ਉਹ ਸਾਰਿਆਂ ਤੇ ਕਾਮ ਕ੍ਰੋਧ ਲੋ ਮੋਹ ਹੰਕਾਰ ਮਾਇਆ ਛਾਈ ਪਈ। ਅਸੀਂ ਬਹੁਤ ਜ਼ਰੂਰੀ ਚੀਜ਼ ਲਿਆ ਰਹੇ ਹਾਂ ਵੀ ਇਹ ਇਹ ਯੋਗ ਜਿਹੜਾ ਸਾਨੂੰ ਗੁਰੂ ਦੱਸਦਾ ਹੈ ਉਹ ਯੋਗ ਅਸੀਂ ਸਿੱਖੀਏ, ਜਾਂ ਕਿ ਸਾਡਾ ਜਿਹੜਾ ਸ਼ਬਦ ਜਪਣ ਵਾਲਾ ਉਹਦੇ ਚ ਸਭ ਕੁਛ ਆ ਜਾਣਾ। ਇਸ ਕਰਕੇ ਯੋਗ ਦਾ ਕੰਮ ਹੈ ਮਗਨ ਹੋਣਾ, ਕਾਹਦੇ ਚ? ਆਪਣੇ ਗਿਆਨ ਚ। ਜੋ ਖੱਤਰੀ ਦਾ ਕੰਮ ਕੀ ਹੈ? ਕਸ਼ਤਰੀ ਦਾ ਕੰਮ ਹੈ ਯੁੱਧ ਪਿਆ ਹੋਏ ਤੇ ਉਹਦਾ ਜਿੱਥੋਂ ਦੀ ਮਰਜ਼ੀ ਬਰਛੀ ਲੰਘ ਜਾਏ ਤਾਂ ਉਹ ਇੰਨਾ ਮਗਨ ਹੁੰਦਾ ਲੜਾਈ ਦੇ ਵਿੱਚ, ਉਹ ਲੜਾਈ ਚ ਮਗਨ ਹੁੰਦਾ। ਆਪਣੇ ਆਪਣੇ ਕੰਮ ਚ ਮਗਨ ਹੋਣਾ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਕੀ ਹੈ? ਸਾਰੀ ਉਮਰ ਦੇ ਇਹਦਾ ਬੜਾ ਗੂੜਾ ਭਾਵ ਹੈ ਜਿਹੜਾ ਆਸਾ ਦੀ ਵਾਰ ਚ ਅਸੀਂ ਸਲੋਕ ਗਾ ਦਿੰਦੇ ਹੈ ਉਹਦਾ ਦੇਖੋ ਕਿੱਡਾ ਵੱਡਾ ਗੂੜਾ। ਔਰ ਮਹੱਲਿਆ ਪਹਿਲੇ ਦਾ ਮਹੱਲਾ ਦੂਜਾ ਸ਼ਗਿਰਦ ਜਿਹੜਾ ਸੀ ਉਹ ਲਿਖ ਰਿਹਾ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ। ਇਸੇ ਤਰ੍ਹਾਂ ਅਸੀਂ ਇੱਕ ਸ਼ਬਦ ਚ ਮਗਨ ਹੋਣਾ ਹੈ। ਇਹਨੂੰ ਭਗਤੀ ਕਿਹਾ ਸਾਡੇ ਯੋਗ ਸ਼ਬਦ। ਅਸੀਂ ਪਾਠ ਚ ਨਹੀਂ ਮਗਨ ਹੋਣਾ, ਉਹ ਸਾਰੇ ਸ਼ਬਦ ਨੇ। ਕਿਸੇ ਸਿੱਖੀ ਦੇ ਹੋਰ ਕੰਮ ਚ ਮਗਨ ਨਹੀਂ ਹੋਣਾ। ਅਸੀਂ ਨਾਮ ਜਪਣ ਚ ਮਗਨ ਵਹਿ ਉਹਾਂ ਸੰਗ ਮਾਤੇ ਓਤ ਪੋਤ ਲਪਟਾਈ, ਸਾਰੀ ਖੇਡ ਹੀ ਮਗਨ ਹੋਣ ਦੀ ਹੈ। ਇਸ ਕਰਕੇ ਮਨ ਨੂੰ ਮਗਨ ਕਰਨਾ ਹੈ। ਜਿਹੜੇ ਯੋਗ ਹੈ ਗਿਆਨ ਚ ਮਗਨ ਕਰਦੇ ਹੈ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣੇ ਖੱਤਰੀ ਸ਼ਬਦੰ ਸੂਰ ਸ਼ਬਦੰ। ਸ਼ੂਦਰ ਉਹ ਸਦਾ ਹੀ ਸੇਵਾ ਹੀ ਕਰਦੇ ਹੈ, ਆਕੇੜੇ ਦੇ ਪਿੰਡੀ ਥਾਈ ਚੂੜੀ ਚਾੜੀ ਸਾਰੇ ਜਿੰਨੇ ਆ ਉਹਨਾਂ ਦਾ ਕੀ ਕਿਹਾ? ਉਹ ਮਗਨ ਰਹਿੰਦੇ ਆਪਣੀ ਸਰ। ਸ਼ੂਦਰ ਸ਼ਬਦੰ ਪ੍ਰਾਕਿਰਤੇ, ਸਾਰੇ ਧਰਮ ਇੱਕੋ ਜਿਹੇ ਹੈ ਪਰ ਆਪਣੇ ਆਪਣੇ ਫਰਜ਼ ਦੇ ਵਿੱਚ ਮਗਨ ਹੈ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣੇ ਖਾ। ਸਾਡਾ ਵੱਡਾ ਸਾਰਾ ਗਿਆਨਵਾਨ ਬੰਦਾ ਸਵਾਮੀ ਵਿਵੇਕਾਨੰਦ ਇਸ ਅਮੈਰੀਕਾ ਦੀ ਧਰਤੀ ਤੇ ਆਇਆ ਔਰ ਉਸ ਵੇਲੇ ਅਮੈਰੀਕਾ ਚ ਸਾਰੇ ਫ੍ਰੀ ਵੇ ਵਗੈਰਾ ਹਾਈਵੇ ਬਣ ਰਹੇ ਸੀ ਸਾਰੇ। ਇੰਨੇ ਅਮੈਰੀਕਨ ਕੰਮ ਕਰਦੇ ਸੀ ਉਸ ਵੇਲੇ, ਹੁਣ ਤੇ ਲੇਜ਼ੀ ਹੋ ਗਏ। ਇੰਨਾ ਅਮੈਰੀਕਨਾਂ ਨਾਲ ਕੰਮ ਕਰਨਾ ਉਹਨੇ ਆਣ ਕੇ ਦੇਖਿਆ, ਕਹਿੰਦੇ ਤੇ ਯੋਗ ਹੈ, ਆਪਣੇ ਕਰਮ ਚ ਮਗਨ ਹੈ। ਇਸ ਕਰਕੇ ਹਰ ਇੱਕ ਨੇ ਆਪਣੇ ਆਪਣੇ ਕਰਮ ਚ ਮਗਨ ਹੋਣਾ। ਪਰ ਲੇਕਿਨ ਜੋ ਭਗਤ ਕੇ ਸਭ ਤੋਂ ਉੱਚਾ ਕਰਮ ਕੀ ਹੈ? ਜਪੇ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਵਿੱਚ ਨਿਰਮਲੇ ਕਰਨੀ। ਅਸੀਂ ਉਸ ਫੋਕਸ ਤੇ ਲਿਆ ਰਹੇ ਹਾਂ ਵੀ ਸਿੱਖੀ ਚ ਨਾਮ ਕਿਉਂ ਨਹੀਂ ਜਪੋ ਰਿਹਾ, ਕਿਉਂਕਿ ਅਸੀਂ ਸਾਰੇ ਹੀ ਬਾਣੀ ਦਾ ਭਾਵ ਅਰਥ ਜੋ ਗੁਰੂ ਨਾਨਕ ਨਾਲ ਰਾਸਤਾ ਤੋਰਿਆ ਸੀ ਉਹਦੇ ਉਲਟ ਜਾ ਰਹੇ। ਕੋਈ ਵੀ ਸ਼ਬਦ ਦੇ ਵਿਆਸ ਦੀ ਕਮਾਈ ਕਰਕੇ ਮਗਨ ਨਹੀਂ ਹੁੰਦਾ, ਸਾਰੇ ਪਾਠਾਂ ਚ ਮਗਨ ਨੇ, ਗੁਰਦੁਆਰੇ ਬਣਾਉਣਾ ਸੇਵਾ ਚ ਮਗਨ ਨੇ, ਹੋਰ ਊਟ ਪਟਾਂਗ ਕੰਮਾਂ ਚ ਉਹ ਕਰਮ ਕਾਂਡ ਚ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣੇ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ। ਜਾਓ ਇਹਦੇ ਇਹੋ ਜਿਹੀ ਵਿਚਾਰ ਕਰਕੇ ਮਹੱਲੇ ਦੂਜੇ ਦੇ ਜਾਓ, ਆਸਾ ਦੀ ਵਾਰ ਸੁਣੋ। ਜੇ ਚਿੰਗਿਆੜੇ ਨਾ ਨਿਕਲਣ ਉਸ ਵੇਲੇ, ਸਵਾਦ ਨਾ ਲੱਗੇ ਤੁਹਾਨੂੰ ਗਿਆਨ ਵੀ, ਹਾਂ ਗੁਰੂ ਗੁਰੂ ਪਦਵੀਆਂ ਐਡੀਆਂ ਉੱਚੀਆਂ ਲਿਜਾ ਰਹੀਆਂ ਸਾਨੂੰ ਔਰ ਅਸੀਂ ਫੇਰ ਉਹਨਾਂ ਚ ਹੀ ਫਸੇ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣੇ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤੇ ਸਰਵ ਸ਼ਬਦੰ ਇੱਕ ਸ਼ਬਦ ਹੈ ਇੱਥੇ ਐਨ ਸਾ। ਜੇ ਕੋ ਜਾਣੇ ਭਿੱਜਣਾ ਸਿੱਖੇ ਜੇ ਉਹਦੇ ਚ, ਜੇ ਕੋ ਜਾਣੇ ਭਿਓ, ਕਈ ਰਾਗ ਚ ਭਿੱਜਦੇ ਹੈ ਨਾ ਭਿੱਜੇ ਰਾਗੀ ਨਾਦੀ ਵੇਦ ਕਿਸਮ ਬਾਬਾ ਨਾਨਕੇ ਦਾ ਰਾਗ ਰਾਗਣੀ ਆਂਚ ਮਾਰਾ ਕੀਰਤਨ ਦੇ ਵਿੱਚ ਮਗਨ ਨੇ ਕਈ ਸਾਰੇ ਕੀ, ਲੇਕਿਨ ਉਹ ਸ਼ਬਦ ਦਾ ਮਗਨ ਹੋਣਾ ਨਹੀਂ ਹੈ, ਉਹੀ ਹੈ ਬਾਣੀ ਦੇ ਵਿੱਚ ਸਾਰਾ ਉਹ ਉਹ ਸਭ ਤੋਂ ਵੱਡਾ ਮਾਰਗ ਜੋ ਸਾਧੂ ਸਤਿਗੁਰੂ ਦੱਸਦਾ ਹੈ ਸਾਡਾ ਉਹ ਹੈ ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤਰ, ਇਹਦੇ ਚ ਮਗਨ ਹੋਣਾ ਸੀ। ਇਹੋ ਭਗਤੀ ਹੈ ਸਾਡੀ, ਇਹੋ ਭਗਤੀ ਮਾਰਗ ਹੈ ਔਰ ਇਹੋ ਹੀ ਰੱਬ ਨੂੰ ਪਾ ਸਕਦਾ ਔਰ ਰੱਬ ਨੂੰ ਪਾਉਂਦਾ ਹੈ ਇੱਕੋ ਇੱਕ, ਬਾਕੀ ਸਭ ਕੁਛ ਕਰਮ ਕਾਂਡ ਉਹ ਰੱਬ ਨੂੰ ਨਹੀਂ ਪਾਉਂਦਾ, ਇਹੋ ਬੰਦਗੀ ਹੈ ਉਹਦੀ। ਇਸੇ ਤਰ੍ਹਾਂ ਸਾਰਿਆਂ ਨੇ ਰੱਬ ਨੂੰ ਪਾਇਆ ਇੱਕ ਸ਼ਬਦ ਦੇ ਉੱਤੇ ਮਗਨ ਹੋ ਕੇ। ਤੋ ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੇ ਪਿਓ, ਨਾਨਕ ਤਾਂ ਕਾ ਦਾਸ ਹੈ ਸਹੀ ਨਿਰੰਜਨ ਦਿਓ। ਅੱਗੇ ਬਾਬੇ ਨਾਨਕ ਦਾ ਫਿਰ ਗਿਆਨ ਆਇਆ, ਕਹਿੰਦਾ ਜਿਹੜਾ ਤੇਰਾ ਮਾਨ ਹੈ ਨਾ ਇਹ ਮਗਨ ਨਹੀਂ ਹੋਣਾ, ਇਹਨੇ ਸਦਾ ਹੀ ਬਾਹਰ ਜਾਣਾ, ਇਹ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਜੇ ਇਹਨੂੰ ਅੰਦਰ ਰੱਖਣਾ ਹੈ ਤੇ ਇਹਦੇ ਆਲੇ ਦੁਆਲੇ ਕੰਟੇਨਰ ਬਣਾ, ਪਾਣੀ ਹੈ ਜੇ ਉਹ ਬਹਿ ਜਾਏਗਾ ਲਿਕੁਇਡ ਉਹਨੂੰ ਕੰਟੇਨਰ ਚ ਪਾ ਦੇ, ਉਹਦੇ ਅੰਦਰਲੀ ਸ਼ਕਲ ਉਦਾਂ ਦੀ ਹੋ ਜਾਂਦੀ ਹੈ, ਗਲਾਸ ਅਰਗੀ ਘਰੇ ਅਰਗੀ। ਤੋ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਤੇ ਘਰ ਬਿਨ ਗਿਆਨ ਨਾ ਹੋਏ। ਗਿਆਨ ਹੁਣ ਅਸੀਂ ਦੋ ਤਰੀਕੇ ਦਾ ਦੱਸ ਦਿੱਤਾ, ਇਸੇ ਸ਼ਬਦ ਦਾ ਗਿਆਨ ਇੱਕ ਤੇ ਹੈ ਵੀ ਸਾਰੇ ਸ਼ਬਦ ਹੀ ਸ਼ਬਦ ਹੈ ਜੀ, ਮੁੱਖ ਸਤਿਗੁਰ ਸ਼ਬਦ ਦੇ ਕੋਈ ਇਹਦਾ ਮਤਲਬ ਨਹੀਂ। ਇੱਕ ਗਿਆਨ ਐਸਾ ਹੈ ਜਿਹੜਾ ਐਸਾ ਗਿਆਨ ਜਪੋ ਮਨ ਮੇਰੇ ਹੋਵੇ ਚਾਕਰ, ਸਾਚੇ ਸਾਰਾ ਗਿਆਨ ਸਾਡਾ ਜਪਣ ਤੇ ਆਏਗਾ। ਇਸ ਕਰਕੇ ਜਿਹੜਾ ਸ਼ਬਦ ਇੱਥੇ ਨਿਖਾਰਿਆ ਹੈ ਮਹਾਰਾਜ ਨਾ, ਉਹ ਸਾਰੇ ਸ਼ਬਦਾਂ ਦਾ ਇਸ਼ਾਰਾ ਨਹੀਂ ਹੈ, ਉਹ ਇੱਕ ਸ਼ਬਦ ਦੇ ਜਪ ਨਾਲ ਹੀ ਹੈ, ਉਹਦੇ ਨਾਲ ਹੀ ਜੋਗ ਆਉਣਾ ਹੈ।
ਜੋਗ ਜੁਗ ਤੇ ਸੁਣ,
ਗੁਰੂ ਕਰ ਦਿਆ ਜੁਗਤ ਹੈ,
ਜੋਗ ਜੁਗ ਤੇ ਸੁਣੇ ਆਯੋ ਗੁਰ ਤੇ।
ਇਹ ਆਯੋ ਸੁਣੇ ਵੀ ਇਹ ਨੀ ਵੀ ਮੈਂ ਉੱਥੇ ਜਾ ਕੇ ਤੇ ਗੁਰੂ ਮਹਾਰਾਜ ਕਥਾ ਕਰ ਰਹੇ ਸੀ ਤੇ ਉੱਥੇ ਜਾ ਕੇ ਤੇ ਮੈਂ ਸੰਗਤ ਚ ਬੈਠ ਕੇ ਤੇ ਜਿੱਦਾਂ ਜੋਗ ਦੱਸ ਦੇ ਮੈਂ ਜੁਗ ਤੋਂ ਸੁਣਿਆ। ਇਹੋ ਹੀ ਸਾਰੀ ਜੁਗਤ ਹੈ, ਉਹ ਕੰਨ ਚ ਗੁਰਮੰਤਰ ਦੇ ਦਿੰਦੇ ਸੀ ਸੁਣਾ ਦਿੰਦੇ ਸੀ। ਦੇਖਿਆ ਆਖ ਬੁਝਾਇਆ ਸਿਫਤਿੰਗ ਸੱਚੇ ਸਮੇਂ ਉਹ ਤਿੰਨ ਕੋ ਕਿਆ ਉਪਦੇਸੀ ਜਿਨ ਗੁਰੂ ਨਾਨਕ ਦਿਓ। ਮਹੱਲਾ ਦੂਜਾ, ਆਪ ਆਪਣੀ ਆਟੋਬਾਇਓਗ੍ਰਾਫੀ ਲਿਆ ਗਿਆ, ਕਹਿੰਦਾ ਮੈਨੂੰ ਗੁਰੂ ਨਾਨਕ ਨੇ ਕਹਿੰਦਾ ਮੈਨੂੰ ਦੇਖਿਆ ਆਖ ਕੇ ਬੁਝਾ ਦਿੱਤਾ ਸੀ, ਦੇਖਿਆ ਆਖ ਬੁਝਾਇਆ ਪੀ ਜਿਹੜਾ ਸਿਫਤ ਕਰਨੀ ਹੈ ਨਰੋਲ ਨਾਮ ਜਪਣਾ ਸਿਫਤੀ ਸੱਚੇ ਸਮੇਂ ਤਿੰਨ ਕੋ ਕਿਆ ਉਪਦੇਸੀਏ ਜਿਨ। ਇੱਥੇ ਗੁਰੂ ਨਾਨਕ ਨਹੀਂ ਹੈ, ਇੱਥੇ ਗੁਰ ਦੇ ਰਾਰੇ ਨੂੰ ਅੰਕੜ ਹੈ, ਨਾਨਕ ਸ਼ਾਹ ਪਾਇਤ ਜਿਨ ਗੁਰ ਜਿਹੜਾ ਉਹ ਸਤਿਗੁਰੂ ਹੈ ਕਾਲ ਫਿਰਕ, ਜਿਨ ਗੁਰੂ ਨਾਨਕ ਦਿਓ, ਗੁਰੂ ਨਾਨਕ ਨਹੀਂ ਹੈ ਉੱਥੇ, ਇਹੋ ਸਾਰੀ ਬਾਣੀ ਉੱਥੇ ਵੀ ਗੁਰ ਹੈ ਰਾਰੇ ਨੂੰ ਅੰਕੜ। ਇਸ ਕਰਕੇ ਮਹੱਲਾ ਦੂਜਾ ਕਹਿੰਦਾ ਵੀ ਮੈਨੂੰ ਇਹ ਜਿਹੜੀ ਚੀਜ਼ ਮਿਲੀ ਹੈ ਇਹ ਗਾਂ ਸੱਚ ਜੇ ਗੁਰੇ ਫਰਮਾਇਆ, ਕੱਲ ਅਸੀਂ ਪੌੜੀ ਲਈ ਸੀ ਕਿਉਂ ਇਦੋਂ ਬੋਲੋ ਹਟੀਏ। ਇਸ ਕਰਕੇ ਜੋ ਬਾਬੇ ਨਾਨਕ ਨੇ ਕਹਿ ਦਿੱਤਾ ਸੀ ਵੀ ਬੱਚੇ ਆਡਾ ਇੱਕ ਸ਼ਬਦ ਹੈ ਇਹਨੂੰ ਬੋਲੀ ਚੱਲ ਪਹਿਲੀ ਸਟੇਜ ਹੈ। ਤੋ ਆਹ ਜਿਹੜਾ ਸ਼ਬਦ ਦਾ ਬੁਲਾਉਣਾ ਸੀ ਇਹ ਗੁਰੂ ਪਦਵੀਆਂ ਕੰਨ ਚ ਸੁਣਾ ਦਿੰਦੀਆਂ ਸੀ, ਉਹ ਗੁਰਮੰਤਰ ਦੀ ਉਹ ਹਰਕਾਨ। ਇਸ ਕਰਕੇ ਗੁਰਦੀਖਿਆ ਸੁਣ ਮਨ ਭਿੰਨੇ, ਲੇਕਿਨ ਤੁਸੀਂ ਦੇਖ ਲਓ ਵੀ ਜਦੋਂ ਗੁਰੂ ਪਦਵੀਆਂ ਕੰਨ ਚੋ ਵੱਖਰਾ ਸ਼ਬਦ ਸੁਣਾਉਂਦੀਆਂ ਹੋਣਗੀਆਂ ਅਗਲੇ ਦੀ ਕੀ ਹਾਲਤ ਹੁੰਦੀ ਹੈ। ਇਸ ਕਰਕੇ ਜਿਹੜਾ ਸੁਣਨਾ ਹੈ ਇਹ ਉਹੀ ਹੈ ਨਾਮ ਦਾ ਸੁਣਨਾ ਹੈ। ਇਸ ਕਰਕੇ ਜਿਹੜਾ ਸ਼ਬਦ ਸੀ ਉਹ ਮੈਨੂੰ ਕੰਨਾਂ ਰਾਹੀਂ ਸੁਣ ਲੱਗ ਪਿਆ। ਅਸਲ ਇਹਦਾ ਮਤਲਬ ਇਹ ਹੈ ਵੀ ਅਸਲ ਜੋਗ ਦੀ ਜੁਗਤ ਕੀ ਹੈ, ਇੰਨੀ ਕਮਾਈ ਕਰ ਸ਼ਬਦ ਦੀ ਵੀ ਤੈਨੂੰ ਸਾਰੇ ਬ੍ਰਹਿਮੰਡ ਦੇ ਵਿੱਚ ਤੇਰੇ ਕੰਨ ਰਿਸੀਵਰ ਇਹ ਫੜਨ ਲੱਗ ਪੈਣ ਸ਼ਬਦ ਔਰ ਤੈਨੂੰ ਇਹੋ ਚੀਜ਼ ਹੀ ਸੁਣੇ। ਇਸ ਕਰਕੇ ਇਹ ਸਭ ਤੋਂ ਵੱਡੀ ਜੁਗਤੀ ਹੈ ਜੋਗ ਦੀ।
ਜੋਗ ਜੁਗ ਤੇ ਸੁਣੇ ਆਯੋ ਗੁਰ ਤੇ, ਮੋਕੋ ਸਤੇ ਗੁਰ ਸ਼ਬਦੇ ਬੁਝਾਇਓ ਰਹਾਓ, ਮੋਕੋ ਸਤੇ ਗੁਰ।
ਕਿਹੜਾ ਗੁਰ? ਜਿਹਦੀ ਸਦਾ ਹੋਂਦ ਹੈ, ਆ ਦੇਹੀ ਵਾਲਾ ਗੁਰ ਨਹੀਂ ਹੈ।
ਮੋਕੋ ਸਤੇ ਗੁਰ ਸ਼ਬਦੇ ਬੁਝਾਇਓ ਰਹਾਓ, ਮੋਕੋ ਸਤੇ ਗੁਰ ਸ਼ਬਦੇ ਬੁਝਾਇਓ, ਜੋਗ ਜੁਗ ਤੇ ਸੁਣੇ ਆਯੋ ਗੁਰ ਤੇ।
ਇਹ ਉਸ ਮਹੱਲੇ ਦਾ ਸ਼ਬਦ ਲੈ ਰਹੇ ਹਾਂ ਅਸੀਂ ਗੁਰੂ ਨਾਨਕ ਬਾਬਾ ਤੇ ਝੂਠੀਆਂ ਕਹਾਣੀਆਂ ਬਣਾ ਲੈਣਗੇ ਨਾ ਜੀ, ਭੀ ਉਹ ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ, ਝੂਠੀਆਂ ਵਾਰਾਂ ਭਾਈ ਗੁਰਦਾਸ ਦੀਆਂ ਜਿਹੜੀਆਂ ਕਲੰਕਿਤ ਕਰ ਰਹੀਆਂ ਬਾਬੇ ਨਾਨਕ ਨੂੰ, ਉਹ ਕਿਤੇ ਨੀ ਗਿਆ। ਉਹਦੀ ਆਪਣੀ ਲਾਈਨ ਹੈ ਭਈ ਸਤਿਗੁਰ ਕੀ ਐਸੀ ਵਡਿਆਈ, ਪੁੱਤ ਕਲਤ ਵਿਛੇ ਗਤ ਪਾਈ। ਇਹ ਸਾਰੀਆਂ ਕਹਾਣੀਆਂ ਸਾਰੀ ਹਿਸਟਰੀ ਗਲਤ ਹੈ। ਉਦਾਸੀਆਂ ਨਾ ਸਾਡਾ ਬਾਬੇ ਨਾਨਕ ਦਾ ਮੂੰਹ ਮੱਥਾ ਵਿਗਾੜਿਆ, ਕਿਉਂਕਿ ਅੱਗੇ ਲਿਖਿਆ ਉਦਾਸੀ ਕੀ ਰੀਤ ਚੜਾਈ। ਇਸ ਕਰਕੇ ਸਾਰਾ ਸਾਡੇ ਨਾਲ ਸਕੈਂਡਲ ਹੋਏ ਆ ਭਾਈ ਗੁਰਦਾਸ ਦੀਆਂ ਵਾਰਾਂ ਚ। ਬਾਬਾ ਕਿਤੇ ਨੀ ਗਿਆ, ਬਹੁਤ ਘੱਟ ਜਗ੍ਹਾ ਕਿਤੇ ਭਗਤਾਂ ਨੂੰ ਮਿਲ ਜਾਂਦਾ ਸੀ ਸਿਰਫ ਉਨ੍ਹਾਂ ਦਾ ਗਿਆਨ ਇਕੱਠਾ ਕਰਨ ਲਈ। ਬਾਕੀ ਉਹ ਕਦੀ ਉਦਾਸੀਆਂ ਤੇ ਚੜਿਆ ਭੀ 12-12 ਸਾਲ ਬਾਬਾ ਘਰ ਹੀ ਨਹੀਂ ਸੀ ਵੜਦਾ। ਸਾਰਾ ਕੁਛ ਗਲਤ ਹੈ, ਉਹਦੇ ਸ਼ਬਦ ਬਾਬੇ ਦੇ ਹੋਰ ਕੁਛ ਕਹਿ ਰਹੇ ਨੇ। ਇਸ ਕਰਕੇ ਜਿਹੜਾ ਮਹੱਲਾ ਪਹਿਲਾ ਸੀ ਉਹਦੀ ਬਾਬਤ ਤੇ ਇਹਨਾਂ ਨੇ ਲਿਖ ਦਿੱਤਾ, ਮਹੱਲੇ ਪੰਜਵੇਂ ਬਾਬਤ ਕਿੱਦਾਂ ਲਿਖ ਦੋਗੇ ਵੀ ਉਹ ਘਰੋਂ ਉਹ ਵੀ ਦਾਸੀਆਂ ਤੇ ਚੜਿਆ ਸੀ ਜਿਹਦਾ ਸ਼ਬਦ ਹੈ। ਅਸੀਂ ਇਹ ਚੀਜ਼ ਕਿਉਂ ਲੈ ਰਹੇ ਹਾਂ? ਕਿਉਂਕਿ ਸਾਰਾ ਜ਼ੋਰ ਜੋਗ ਦਾ ਇਹਦੇ ਤੇ ਆ ਵੀ ਘਰ ਬਾਰ ਛੱਡ ਦੋ ਤੇ ਜੰਗਲਾਂ ਚ ਚਲ ਜਾਓ, ਉਥੇ ਤੀਰਥ ਉਥੇ ਜੰਗਲਾਂ ਸਾਰੇ। ਉਹ ਜੋਗੀ ਨਹੀਂ ਹੈ ਜਿਹੜਾ ਕਿ ਤੁਰਦਾ ਫਿਰਦਾ ਬਾਹਰ ਨਾਲ ਸਾਰੀ ਪ੍ਰਿਥਵੀ ਦੇ ਉੱਤੇ ਸਾਰਾ ਬਾਹਰ ਘਰ ਬਾਰ ਛੱਡਿਆ ਹੋਵੇ, ਔਰ ਆ ਜਿਹੜਾ ਗ੍ਰਿਸ਼ਤੀ ਵਾਲਾ ਜੀਵਨ ਹੈ ਇਹਨਾਂ ਦੇ ਉੱਤੋਂ ਦੀ ਉਹ ਮਾਰਗ ਦੱਸਦੇ ਸੀ ਵੀ ਯੋਗ ਦਾ, ਵੀ ਜਿਨ ਚਕਰ ਤੁਸੀਂ ਗ੍ਰਿਸ਼ਤ ਚ ਹੋ ਤੁਸੀਂ ਨਹੀਂ ਪਾ ਸਕਦੇ ਰੱਬ ਨੂੰ, ਯੋਗ ਨੂੰ ਨਹੀਂ ਪਾ ਸਕਦੇ। ਉਹ ਫਿਰ ਕੰਨਾਂ ਚ ਮੁੰਦਰਾਂ ਪਾਉਂਦੇ ਸੀ ਤੇ ਉਹ ਸਾਰੀ ਧਰਤੀ ਤੇ ਯੋਗੀ ਨੂੰ ਹੁਕਮ ਹੁੰਦਾ ਸੀ ਵੀ ਫਿਰਦਾ ਰਹਿ ਸਰਦਾ ਰਹਿ ਤੇ ਗ੍ਰਿਸ਼ਤੀਆਂ ਦੇ ਘਰ ਤੋਂ ਮੰਗ ਕੇ ਖਾ। ਇਹ ਯੋਗ ਹੈ ਉਹਨਾਂ ਦਾ। ਉਹਨਾਂ ਦੀ ਜਿਹੜੀ ਮੁੰਦਰਾ ਸੀ ਉਹ ਦਿਖਿਆ ਸੀ, ਦਿਖਿਆ ਵੇਲੇ ਅੱਧਾ ਜੋਗੀ ਜ਼ਮੀਨ ਚ ਗੱਡ ਕੇ ਉਹਦੇ ਫਿਰ ਤਨ ਪਾੜਦੇ ਸੀ, ਫਿਰ ਉਹਨੂੰ ਦਿਖਿਆ ਦਿੰਦੇ ਸੀ। ਅੱਗੇ ਲਫ਼ਜ਼ ਆਏਗਾ, ਉਹ ਕਹਿੰਦੇ ਮੈਨੂੰ ਅਜੀਬ ਹੀ ਦਿਖਿਆ ਮਿਲ ਗਈ ਘਰ ਬੈਠੇ ਨੂੰ, ਮਹੱਲਾ ਪੰਜਵਾਂ ਕਹਿੰਦਾ ਮੈਨੂੰ ਸਤਿਗੁਰਾਂ ਨੇ ਸ਼ਬਦ ਦੇ ਤਾ ਵੀ ਲੈ ਮਿੱਤਰਾ ਸੰਦਿਆਂ ਖਲੰਦਿਆਂ ਪਲੰਦਿਆਂ ਜਿਦਾ ਮਰਜ਼ੀ ਕਾਈ ਸੁੱਤਿਆਂ ਸੌਂਦਾ ਜੋ ਮਰਜ਼ੀ ਉਠ ਬੈਠ ਸੋਵਤ ਤੇ ਆਈਏ ਮਾਰ ਗਏ ਚਲ ਤਾਂ ਹਰੇ ਹਰ ਗਾਈਏ ਘਰ ਬਾਹਰ ਤੇਰਾ ਜਿੱਥੇ ਮਰਜ਼ੀ ਰਹਿ ਜੋ ਮਰਜ਼ੀ ਕਾਮ ਕਾਜ ਕਾਢ ਜਪੀ ਪਰ ਜਪੀ ਚੱਲੀ ਆ ਸ਼ਬਦ ਦੇ ਨਾਲ ਮੈਨੂੰ ਸਭ ਕੁਛ ਬੁਝਾਤਾ। ਇਸ ਕਰਕੇ ਸ਼ਬਦ ਇੱਥੋਂ ਸ਼ੁਰੂ ਹੁੰਦਾ ਵੀ ਤੂੰ ਨੌ ਖੰਡ ਪ੍ਰਿਥਵੀ ਤੇ ਪਾਉਂਦਾ ਫਿਰਦਾ ਹੈ, ਸਾਰੀ ਜ਼ਮੀਨ ਨੂੰ ਸਾਡੇ ਬ੍ਰਹਮ ਗਿਆਨ ਨਾਲ ਨਵਾਂ ਬਰਲੇ ਆਜ਼ਮਾਂ ਚ ਵੰਡਿਆ ਹੈ, ਨਵਾਂ ਟਾਪੂਆਂ ਚ ਜਿਹੜੀ ਹੁਣ ਵੀ ਹੈ, ਏਸ਼ੀਆ ਹੈ, ਯੂਰਪ ਹੈ, ਸਾਰਾ ਹੈ, ਆ ਇਕ ਨਵੀਂ ਦੁਨੀਆਂ ਆ ਗਈ ਹੈ ਅਫਰੀਕਾ ਅਮਰੀਕਾ ਵਾਲੀ, ਮਤਲਬ ਇਹ ਨੌ ਬਰਰੇ ਆਜ਼ਮ ਮੰਨੇ ਗਏ ਨੇ ਟਾਪੂ ਜਿਹੜੇ ਕਿ ਧਰਤੀ ਦੇ ਪਾਣੀ ਦੇ ਵਿਚ ਨੇ। ਕਹਿੰਦੇ ਤੂੰ ਜਾ ਨਵਾਂ ਟਾਪੂਆਂ ਦੀ ਜਿਹੜੀ ਧਰਤੀ ਤੇ ਤੂੰ ਇਕ ਹਿੰਦੁਸਤਾਨ ਚ ਨਾ ਫਿਰ ਜੋਗੀ ਸਾਰਿਆਂ ਚ ਤੂੰ ਤੁਰਿਆ ਫਿਰ, ਪਰ ਇਹ ਸਾਰੀਆਂ ਧਰਤੀਆਂ ਤੇਰੇ ਅੰਦਰ ਹੀ ਹੈ। ਤਾਂ ਹੀ ਗੁਰੂ ਮਹਾਰਾਜ ਬਾਹਰ ਨੇ ਨਿਕਲੇ ਸਾਰੇ। ਮਹੱਲਾ ਪੰਜਵਾਂ ਪਹਿਲਾ ਸ਼ਬਦ ਦਾ ਟੋਲਾ ਦਿੱਤੇ ਵੀ ਸਾਡਾ ਯੋਗ ਕੀ ਹੈ? ਸਾਡਾ ਯੋਗ ਹੈ ਘਰ ਬੈਠ ਕੇ ਘਰ ਚ ਹੀ ਬੈਠ ਕੇ ਤੇ ਸ਼ਬਦ ਦੀ ਕਮਾਈ ਕਰਨੀ। ਤੋਂ ਪਹਿਲੀ ਲਾਈਨ ਦਿੰਦੇ ਆ ਰਹਾਉ ਤੋਂ ਬਾਅਦ, ਨੌ ਖੰਡ ਪ੍ਰਿਥਵੀ ਇਸ ਤਨ ਮੈਂ ਰਵਿਆ, ਨੌ ਖੰਡ ਪ੍ਰਿਥਵੀ ਇਸ ਤਨ ਮੈਂ ਰਵਿਆ, ਨਿਮਖ ਨਿਮਖ ਨਮਸਕਾਰ। ਤੂੰ ਕਹਿੰਦਾ ਸਾਰੀ ਧਰਤੀ ਆਪਣੇ ਨੌ ਖੰਡ ਜਿੰਨੀ ਹੈ ਤੇਰੇ ਅੰਦਰ ਹੀ ਹੈ ਸਭ ਕੁਛ, ਔਰ ਤੂੰ ਨਿਮਖ ਨਿਮਖ ਨਾਮ ਜਪ ਔਰ ਪਰਮੇਸ਼ਰ ਨੂੰ ਅੰਦਰ ਹੀ ਨਮਸਕਾਰ ਕਰ, ਤੇਰੇ ਅੰਦਰ ਹੀ ਸਭ ਕੁਛ ਹੈ। ਨੌ ਖੰਡ ਪ੍ਰਿਥਵੀ ਇਸ ਤਨ ਮੈਂ ਰਵਿਆ, ਨਿਮਖ ਨਿਮਖ ਨਮਸਕਾਰ, ਨਿਮਖ ਨਿਮਖ ਨਮਸਕਾਰ। ਫਿਰ ਤੈਨੂੰ ਉਸ ਯੋਗ ਦੀ ਮੁੰਦਰਾਂ ਨੀ ਪਾਉਣ ਦੀ ਲੋੜ। ਤੇਰੇ ਕੰਨ ਚ ਮੁੰਦਰਾਂ ਕੀ ਹੈ? ਤੇਰੇ ਕੰਨ ਚ ਗੁਰਮੰਤਰ ਸੁਣਾਤਾ ਗੁਰੂ ਨਾ, ਦੇਖਿਆ ਗੁਰ ਕੀ ਮੁੰਦਰਾਂ ਕਾਨੀ। ਇੱਥੇ ਪੰਜੇ ਕਕਾਰ ਭੰਨ ਕੇ ਸੁੱਟ ਸਿੱਟੇ ਫੜ ਕੇ, ਜਿਹੜੇ ਸਿੱਖੀ ਜਾ ਬਾਹਰਲੇ ਕਕਾਰ ਪਾਏ ਹੈ ਆਸਾ ਸ਼ਬਦ ਭੰਨਦਾ ਉਹਨਾਂ ਨੂੰ। ਜੇ ਕੋਈ ਜੀ ਹੋਸ਼ ਦੀ ਜਗ੍ਹਾ ਜੇ ਮੈਂ ਕਹਿ ਦਵਾਂ ਨਾ ਕਿ ਕੋਈ ਭਲਾ ਮਾਨਸ ਬੰਦਾ ਹੋਵੇ ਨਾ ਤੇ ਗਿਆਨ ਵਾਚ ਕੇ ਕਦੀ ਕੰਨਾਂ ਨੂੰ ਹੱਥ ਲਾਇਆ ਵੀ ਮੈਂ ਬਾਹਰਲੀ ਚੀਜ਼ ਕਦੀ ਨੀ ਜਿਸਮ ਤੇ ਪਾਉਣੀ।
ਦੇਖਿਆ ਗੁਰ ਕੀ ਕਾਨ ਮੁੰਦਰਾ ਕਾਨੀ
ਆ ਗਿਆ ਨਾ ਦੇਖਿਆ ਦਾ ਲਫ਼ਜ਼।
ਦੇਖਿਆ ਗੁਰ
ਉਸ ਵੇਲੇ ਖੰਡੇ ਬਾਟੇ ਦੀ ਪੌਲ ਨਹੀਂ ਸੀ, ਗੁਰਮੰਤਰ ਦੇਣ ਦੀ ਰਸਮ ਨੌ ਮਹੱਲਿਆਂ ਤੱਕ ਕੰਨ ਚ ਦਿੰਦੇ ਸੀ, ਉਹਨੂੰ ਦੇਖਿਆ ਕਹਿੰਦੇ ਸੀ, ਇਹਨੂੰ ਬੈਪਟਿਜ਼ਮ ਕਹਿੰਦੇ ਆ, ਇਹਨੂੰ ਕਲਮਾ ਪੜਾਉਣਾ ਕਹਿੰਦੇ ਆ, ਹਰ ਮਜ਼ਹਬ ਚ ਰਸਮ ਹੈ।
ਦੇਖਿਆ ਗੁਰ ਕੇ ਮੁੰਦਰਾ ਕਾਨੀ,
ਕੀ ਦਰਿਆ ਵੀ ਇੱਕ ਰੱਬ ਨੂੰ ਹੀ ਬਸ ਭਾਜੀ ਜਾ
ਦੇਰੜੇ ਨਿਰੰਕਾ,
ਉਹਦੀ ਦੇਹ ਹੈ ਨੀ, ਉਹਦਾ ਕਾਰ ਕੋਈ ਨੀ ਹੈ। ਖਬਰਦਾਰ ਜੇ ਕਿਸੇ ਕਾਰ ਵਾਲੀ ਚੀਜ਼ ਨੂੰ ਤੂੰ ਫੜਿਆ, ਨਿਰੰਕਾਰ ਚੀਜ਼ ਨੂੰ ਫੜ।
ਦੇਰੜੇ ਏਕ ਨਿਰੰਕਾਰਾ, ਦੇਰੜੇ ਏਕ ਨਿਰੰਕਾਰਾ, ਮੋਕੋ ਸਤ ਗੁਣ ਸਭ ਦੇ ਬੁਝਾਇਓ, ਜੋਗ ਜੁਗ ਤੇ।
ਅਸੀਂ ਜੁਗ ਤੇ ਲਈ ਆ ਰਹੇ ਆ ਵੀ ਸਾਡੇ ਗੁਰੂ ਘਰ ਦੀ ਜੁਗਤ ਕੀ ਹੈ। ਅਸੀਂ ਥਾਂ ਥਾਂ ਠੇਡੇ ਖਾਂਦੇ ਫਿਰਦੇ ਆ ਸਾਧਾਂ ਸੰਤਾਂ ਦੇ, ਇਹਨਾਂ ਦੇ ਥਾਂ ਥਾਂ ਪੁੱਛਦੇ ਆ ਜੀ ਜੁਗਤ ਕੀ ਹੈ। ਸਾਰੀ ਜੁਗਤ ਬੜੀਆਂ ਫਿਰ ਜੁਗਤੀਆਂ ਭੁਗਤੀਆਂ ਦੱਸਣਗੇ, ਸਾਡੀ ਹੋਰ ਜੋ ਕੋਈ ਜੁਗਤ ਨਹੀਂ ਆ। ਐ ਸ਼ਬਦ ਨਾਲ ਨਿਖਾਰ ਕੇ ਰੱਖ ਦਿੱਤਾ,
ਜੋਗ ਜੁਗ ਤੇ ਸੁਣੇ ਆਇਓ ਗੁਰ,
ਇਹਨਾਂ ਗੁਰੂ ਕੋਲ ਜਾ ਕੇ ਸ਼ਬਦ ਸੁਣ।
ਜੋਗ ਜੁਗ ਤੇ ਸੁਣੇ ਆਇਓ ਗੁਰ ਤੇ, ਮੋਕੋ ਸਤ ਗੁਰ ਸਭ ਦੇ ਬੁਝਾਇਓ।
ਦੇਖੋ ਕਿਹੜੀਆਂ ਕਿਹੜੀਆਂ ਚੀਜ਼ਾਂ ਬੁਝੀਆਂ ਹੁਣ ਅੰਦਰ। ਪਹਿਲਾਂ ਨੌ ਖੰਡ ਪ੍ਰਿਥਵੀ ਆ ਗਈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਇਸ ਕਰਕੇ ਅੰਦਰ ਹੀ ਤਰਤ ਪਤਾਲ ਆਕਾਸ਼ ਸਭ ਕੁਛ ਅੰਦਰ ਹੀ ਇਸ ਗਗਨ ਚ ਖੁੱਲ ਜਾਂਦਾ ਹੈ।
ਨੌ ਖੰਡ ਪ੍ਰਿਥਵੀ ਇਸ ਤਨ ਮੈਂ ਰਵਿਆ, ਮੈਂ ਤੇ ਨਿਮਖ ਨਿਮਖ ਨਮਸਕਾਰਾ, ਨਿਮਖ ਨਿਮਖ ਨਮਸਕਾਰਾ, ਦੇਖਿਆ ਗੁਰ ਕੀ ਮੁੰਦਰਾ ਕਾਨੀ, ਦੇਰੜਿਓ ਏਕ ਨਿਰੰਕਾਰਾ, ਦੇਰੜਿਓ ਏਕ ਨਿਰੰਕਾਰਾ।
ਅਗਲੀ ਲਾਈਨ ਆ ਰਹੀ ਵੀ ਜਿਹੜੇ ਪੰਜੇ ਸੀ ਇੱਥੇ ਮੇਰੇ ਚੇਲੇ ਬਣ ਗਏ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜੇ ਮੈਨੂੰ ਇੰਨੇ ਡਰਾਉਣੇ ਲੱਗਦੇ ਸੀ ਔਰ ਇੰਨਾ ਮੈਂ ਮੁਸ਼ਕਿਲ, ਇਹਨਾਂ ਨੂੰ ਮੈਂ ਕਿੱਦਾਂ ਮਾਰਾਂਗਾ, ਕਹਿੰਦਾ ਉਹ ਤੇ ਮੇਰੇ ਚੇਲੇ ਬਣ ਗਏ।
ਪੰਜ ਚੇਲੇ ਮਿਲੇ,
ਜਦੋਂ ਮੈਂ ਉਹਦੇ ਨਾਲ ਮਿਲਿਆ ਜਾ ਕੇ,
ਪੰਜ ਚੇਲੇ ਮਿਲੇ ਪਏ ਇਕੱਤਰਾ, ਇੱਕ ਸਕੈ ਵਸੇ ਕੀ, ਇੱਕ ਸਕੈ ਵਸੇ ਕੀ।
ਦਸ ਬਰਾਗਣ, ਆ ਦਸ ਬਰਾਗਣ ਜਿਨ੍ਹਾਂ ਰਾਹੀਂ ਸਾਡੇ ਉਹ ਇੰਦਰੇ, ਜਿਨ੍ਹਾਂ ਰਾਹੀਂ ਅਸੀਂ ਕੋ ਕਰਮ ਕਰਦੇ ਹਾਂ, ਦੋ ਅੱਖਾਂ ਆ, ਦੋ ਕੰਨ, ਜੀਭ, ਨਾਸਾਂ ਆ, ਤੁਹਾਡੇ ਪੈਰ ਹੱਥ ਤੇ ਇੱਕ ਆ ਇੰਦਰੀ, ਇਹਦੇ ਨਾਲ ਅਸੀਂ ਸਾਰੀਆਂ ਇਹਨੂੰ ਬਰਾਗਣ ਕਿਹਾ। ਉਹ ਕਹਿੰਦੇ ਅੱਗੇ ਮੈਂ ਕੁਛ ਕਰਦਾ ਸੀ, ਇਹ ਅੱਖਾਂ ਨਹੀਂ ਸੀ ਮੰਨਦੀਆਂ ਮੇਰੀ, ਇਹ ਬੜੀਆਂ ਅਡਵੈਂਗ ਹੋਈਆਂ ਸੀ ਸਾਰੀਆਂ ਇੰਦਰੀਆਂ। ਉਹ ਤੋਂ ਕਹਿੰਦਾ ਹੁਣ ਦੇਖੋ ਕੀ ਹੋ ਗਿਆ,
ਦਸ ਬੈਰਾਗ ਨੇ ਆ ਕਾਰੀ, ਦਸ ਬੈਰਾਗ ਨੇ ਆ ਗਿਆ ਕਾਰੀ, ਤਬ ਨਿਰਮਲ ਜੋਗੀ ਥੀਏ, ਤਬ ਨਿਰਮਲ ਜੋਗੀ ਥੀਏ।
ਕਹਿੰਦਾ ਮੈਂ ਬਾਹਰਲੀ ਭਭੂਤੀ ਨਹੀਂ ਮਿਲਦਾ, ਕਹਿੰਦਾ ਮੈਂ ਭਰਮਾਂ ਨੂੰ ਸਾੜ ਕੇ ਨਾ ਉਹਦੀ ਸੁਆਹ ਬਣਾਉਣਾ, ਭਰਮਾਂ ਨੂੰ ਸਾੜਦਾ।
ਭਰਮ ਜਰਾਏ ਚੜਾਈ ਬਪੂਤਾ, ਪੰਥ ਏਕ ਕਰ ਪੇਖਿਆ,
ਮੇਰਾ ਪੰਥ ਆ ਜੋਗੀ ਵਾਲਾ ਪੰਥ ਨੀ, ਕਈ ਪੰਥ ਸੀ ਇਹਨਾਂ ਦੇ, ਆ ਸਿੱਖੀ ਚ ਵੀ ਬੜਾ ਭਾਰਾ ਹੁਣ ਪੰਥ ਲਫ਼ਜ਼ ਤੁਰ ਪਿਆ, ਪੰਥ ਮੇਰੇ ਰਾਸਤਾ ਹੈ। ਕਹਿੰਦਾ ਇੱਕ ਜਿਹੜਾ ਰੱਬ ਦਾ ਰਾਸਤਾ ਉਹੀ ਮੇਰਾ ਪੰਥ ਹੈ।
ਪੰਥ ਏਕ ਕਰ ਪੇਖਿਆ, ਪੰਥ ਏਕ ਕਰ ਪੇਖਿਆ, ਸਹਿਜ ਸੁਖ ਸੋ ਕੀਨੀ ਭੁਗਤਾ,
ਜਪ ਦਾ ਲਫ਼ਜ਼ ਹੈ ਭੁਗਤਾ, ਭੁਗਤ ਗਿਆਨ ਦਇਆ ਭੰਡਾਰਨ, ਇਹ ਜਿਹੜਾ ਭੁਗਤ ਸੀ ਇਹ ਜਿਹੜੇ ਜੋਗੀ ਹੁੰਦੇ ਸੀ ਨਾ, ਇਹ ਸਾਰੇ ਫਿਰ ਪਿਆਲਾ ਵੰਡਦੇ ਸੀ ਭੋਗਤ ਦਾ ਪਿਆਲਾ। ਉਹਦੇ ਚ ਬੜੀਆਂ ਚੀਜ਼ਾਂ ਜਾਂ ਇਹਨਾਂ ਦਾ ਭੋਗਤ ਦਾ ਪਿਆਲਾ ਬੜਾ ਮਸ਼ਹੂਰ ਹੈ। ਫਿਰ ਜੋਗੀ ਇਕੱਠੇ ਹੋ ਕੇ ਸ਼ਰਾਬ ਸ਼ਰੂਬ ਇਹੋ ਜਿਹੀਆਂ ਚੀਜ਼ਾਂ ਸਭ ਉਹ ਭੋਗਤ ਪਿਆਲਾ ਵੰਡਦੇ ਸੀ। ਕਹਿੰਦੇ ਜਿਹੜਾ ਭੋਗਤ ਹੈ ਉਹ ਸਾਡਾ ਗਿਆਨ ਹੈ, ਜਿਹੜਾ ਰੱਬ ਦਾ ਗਿਆਨ ਹੈ ਭੁਗਤ ਗਿਆਨ, ਜਿਹੜਾ ਦਇਆ ਕਰਨੀ ਹੈ ਉਹ ਸਾਕੀ ਹੈ। ਭੰਡਾਰਨ ਕਹਿੰਦੇ ਸਾਕੀ ਨੂੰ, ਜਿਹੜਾ ਸ਼ਰਾਬ ਪਿਲਾਉਣ ਵਾਲਾ ਹੁੰਦਾ। ਭੁਗਤ ਗਿਆਨ ਉਹ ਸਾਕੀ ਪਿਲਾਉਂਦਾ ਕੀ ਹੈ? ਗਿਆਨ ਪਿਲਾਉਂਦਾ। ਸਾਡੇ ਸਾਰੇ ਸ਼ਬਦ ਗਿਆਨ ਪਿਲਾਉਣ, ਗੁਰੂਆਂ ਨੇ ਗਿਆਨ ਦਿੱਤਾ ਹੈ ਭੁਗਤ ਗਿਆਨ ਦਇਆ ਭੰਡਾਰਨ। ਤੇ ਇਸ ਕਰਕੇ ਇੱਥੇ ਵੀ ਉਹ ਭੁਗਤ ਪਿਆਲਾ ਹੈ। ਮਹਾਰਾਜ ਕਹਿ ਰਹੇ ਹੈ ਕਿ ਜਿਹੜੀ ਮੇਰੀ ਭੁਗਤ ਹੈ ਉਹ ਹੈ ਭੁਗਤਾ ਸਹਿਜ ਸੁਖ ਸੋ ਕਿੰਨੀ ਭੁਗਤਾ। ਕਹਿੰਦੇ ਸਹਿਜ ਅਵਸਥਾ ਜਾ ਕੇ ਸਾਰੀ ਜਿਹੜਾ ਸੁਖ ਹੈ ਉਹ ਹੀ ਮੇਰਾ ਭੁਗਤ ਹੈ। ਸਹਿਜ ਸੁਖ ਸੋ, ਸਹਿਜ ਦਾ ਸੁਖ ਜਿਹੜਾ, ਸਹਿਜ ਸੁਖ ਸੋ ਕਿੰਨੀ ਭੁਗਤਾ। ਮੇਰੇ ਠਾਕਰ ਨਾਲ ਮੇਰੇ ਮਸਤਕ ਚ ਇਹ ਲਿਖਿਆ, ਜੋ ਠਾਕਰੇ ਮਸਤਕ ਲਿਖਿਆ, ਜੋ ਠਾਕੁਰੇ ਮਸਤਕੇ ਲੇਖਿਆ। ਕਹਿੰਦਾ ਮੈਂ, ਤੁਸੀਂ ਤੇ ਆਸਣ ਬਾਹਰ ਲਾਉਂਦੇ ਹੋ ਨਾ ਧੂਣੀਆਂ ਦੇ ਆਲੇ ਦੁਆਲੇ ਬੈਠ ਕੇ, ਆਸਣ ਬੜਾ ਇਹਦਾ ਮਸ਼ਹੂਰ ਸੀ ਜੋਗੀਆਂ ਦਾ ਆਸਣ। ਮਹਾਰਾਜ ਕਹਿੰਦੇ ਆ ਜਦੋਂ ਮੇਰਾ ਮਨ ਭਾਉਣੋ ਹਟ ਜਾਂਦਾ ਹੈ ਮੈਂ ਉੱਥੇ ਮੇਰਾ ਆਸਣ ਲੱਗ ਜਾਂਦਾ ਮਨ। ਆਵ ਹੈ ਨਿਰਭਉ ਨਿਰੰਕਾਰ, ਉਸ ਨਿਰਭਉ ਨਿਰਵੈਰ, ਭਉ ਦਾ ਮਤਲਬ ਹੈ ਭਾਉਣਾ। ਜਹਿ ਭਉ ਨਾਹੀ, ਇੱਥੇ ਡਰ ਨਹੀਂ ਹੈ। ਜੈ ਭਾਉ ਨਾ ਹੀ, ਜਿੱਥੇ ਮਨ ਦਾ ਪਾਉਣਾ ਬੰਦ ਹੋ ਜਾਂਦਾ ਹੈ ਉੱਥੇ ਮੇਰਾ ਆਸਣ ਲੱਗ ਜਾਂਦਾ, ਮੇਰਾ ਮਨ ਖੜਾ ਹੋ ਜਾਂਦਾ ਹੈ। ਜਹਿ ਭਾਉ ਨਾਹੀ, ਜਿਹੜਾ ਮਨ ਜਿੱਥੇ ਜਾ ਕੇ ਮਨ ਨਹੀਂ ਪਾਉਂਦਾ। ਜਹਿ ਭਾਉ ਨਾਹੀ ਤਹਾਂ ਆਸਣ ਬਾਂਧੇ ਹੋ, ਜਹਿ ਭਾਉ ਨਾਹੀ ਤਹਾਂ ਆਸਣ ਬਾਂਧੇ ਹੋ। ਉੱਥੇ ਫਿਰ ਆਨੰਦ ਸ਼ਬਦ ਦੀ ਸਿੰਗੀ ਬਾਣੀ ਉਹ ਸ਼ਬਦ ਵੱਜਦਾ ਹੈ ਸਿੰਗੀ। ਇਹ ਜਿਹੜੇ ਜੋਗੀ ਸੀ ਇਹ ਗਾਂ ਮੱਝਾਂ ਦਾ ਸਿੰਗ ਲੈ ਕੇ ਉਹਦੀ ਸਿੰਗੀ ਜੀ ਬਣਾ ਕੇ ਮਾਰ ਸਾਰਾ ਉਸੋਂ, ਉਹ ਕਹਿੰਦੇ ਬਾਹਰਲੀ ਸਿੰਗੀ ਕੀ ਵਜਾਉਣ ਡਏ ਹੋ, ਆ ਅੰਦਰ ਦੇਖੋ ਕਿੱਥੇ ਵੱਜਦੀ। ਜਦੋਂ ਮੇਰਾ ਮਨ ਖੜਾ ਹੋ ਜਾਂਦਾ ਹੈ ਉਦੋਂ ਮੇਰਾ ਆਸਣ ਲੱਗ ਜਾਂਦਾ ਅੰਦਰ ਹੀ, ਔਰ ਉੱਥੇ ਫਿਰ ਅਜੀਬ ਕਿਸਮ ਦਾ ਵਲਚਸ ਮਿਊਜ਼ਿਕ, ਉਹ ਹੈ ਅਨਹਤਾ ਸ਼ਬਦ ਵਾਜੰਤ ਪੇਰੀ। ਇਸ ਕਰਕੇ ਉੱਥੇ ਸ਼ਬਦ ਦੀ ਆਵਾਜ਼ ਆ ਰਹੀ, ਅਨਹਤਾ ਸ਼ਬਦ ਵੱਜ ਰਿਹਾ। ਪਰ ਕਦੋਂ ਜਦੋਂ ਪੰਜੇ ਮਾਰੇ ਗਏ, ਦਸ ਬੈਰਾਗਣਾ ਕਾਬੂ ਆ ਗਈਆਂ, ਭਰਮ ਸੜ ਗਿਆ, ਔਰ ਉਥੋਂ ਬਾਅਦ ਫਿਰ ਤੇ ਮਾਨ ਪਾਉਣਾ ਬੰਦ ਹੋ ਗਿਆ। ਐਨ ਤਰਕੀਬ ਵਾਰ ਜਿੱਦਾਂ ਜਿੱਦਾਂ ਲਾਈਨਾਂ ਲਿਖੀਆਂ ਉਦਾਂ ਅੰਦਰ ਸਭ ਕੁਛ ਹੋਣਾ। ਜਹਿ ਭਾਉ ਨਾਹੀ ਤਹਾਂ ਆਸਨ ਬਾਂਧਿਓ, ਸਿੰਘੀ ਅਨਹਤ ਬਾਣੀ, ਸਿੰਘੀ ਅਨਹਤ ਬਾਣੀ, ਤਤ ਵਿਚਾਰ ਡੰਡਾ ਕਰ ਰੱਖਿਓ। ਡੰਡਾ ਦੇ ਲਫ਼ਜ਼ ਕਿਉਂ? ਉਹ ਜਿਹੜੇ ਜੋਗੀ ਹੁੰਦੇ ਸੀ ਨਾ ਜੰਗਲਾਂ ਚ ਤੁਰਦੇ ਫਿਰਦੇ ਰਹਿੰਦੇ ਸੀ, ਸੱਪ ਸਪੂਲੀ ਤੋਂ ਬਚਣ ਲਈ ਉਸ ਵੇਲੇ ਜੰਗਲਾਂ ਹਮੇਸ਼ਾ ਹੱਥ ਚ ਡੰਡਾ ਰੱਖਦੇ ਸੀ। ਕੋਈ ਪਾਣੀ ਲੰਘਣਾ ਹੋਏ ਤਾਂ ਵੀ ਉਹਨੂੰ ਟੋਹ ਕੇ ਡੰਡਾ ਹੱਥ ਚ ਹੁੰਦਾ ਸੀ, ਉਹ ਡੰਡਾ ਜਿਹੜਾ ਸੀ। ਮਹਾਰਾਜ ਕਹਿੰਦਾ ਤੇਰਾ ਤੱਤ ਵਿਚਾਰ ਜਿਹੜਾ, ਉਹ ਤੱਤ ਨਾਮ ਦਾ ਵਿਚਾਰ ਹੈ, ਤੱਤ ਵਸਤੂ ਹੈ, ਉਹੀ ਡੰਡਾ ਹੈ। ਤੱਤ ਵਿਚਾਰ ਡੰਡਾ ਕਰ ਰੱਖਿਓ, ਜੁਗ ਤੇ ਨਾਮ ਮਨੇ ਪਾਣੀ। ਹੋਰ ਕੋਈ ਜੋਗਤ ਨਹੀਂ ਹੈ, ਇੱਕੋ ਹੀ ਜੋਗ ਦੀ ਜੋਗਤਾ, ਵੀ ਬਿਨ ਨਾਮੇ ਜੋਗ ਨਾ ਹੋਈ ਸੁਣ ਤੂੰ ਅਧੂ। ਨਾਮ ਤੋਂ ਬਗੈਰ ਕੋਈ ਜੋਗ ਨਹੀਂ, ਕੋਈ ਗਿਆਨ ਨਹੀਂ ਨਾਮ ਤੋਂ ਬਗੈਰ। ਇਸ ਕਰਕੇ ਤੁਹਾਡਾ ਗਿਆਨ ਅਧੂਰਾ ਹੈ, ਤੁਹਾਡਾ ਜੋਗ ਅਧੂਰਾ ਹੈ। ਆਹ ਸਤਿਗੁਰੂ ਨੇ ਜੋਗ ਵਧਾ ਰਿਹਾ ਰੱਬ ਦਾ, ਦੇਖੋ ਗਿਆਨ ਤੂੰ। ਇਸ ਕਰਕੇ ਮਹਾਰਾਜ ਕਹਿੰਦੇ ਹੈ ਤਤ ਵਿਚਾਰ ਡੰਡਾ ਕਰ ਰੱਖਿਓ, ਇਹ ਸਾਰੇ ਸ਼ਬਦਾਂ ਦੀ ਵਿਚਾਰ ਕਰਨੀ ਔਰ ਤਤ ਨਾ ਵਸਤੂ ਨਾਲ ਜੁੜਨਾ, ਉਹ ਮੇਰਾ ਡੰਡਾ ਹੈ।
ਤਤ ਵਿਚਾਰ,
ਆ ਸਾਰੀਆਂ ਚੀਜ਼ਾਂ ਮਹਾਰਾਜ ਬਾਹਰ ਦੀਆਂ ਭੰਨ ਰਿਹਾ, ਬਾਹਰ ਜਾਣਾ ਬੰਦ ਕਰ ਰਿਹਾ ਸਿੱਖੀ ਨਾਲ। ਹਰ ਇੱਕ ਸ਼ਬਦ ਗੁਰੂਆਂ ਦੇ ਕਹਿ ਰਿਹਾ, ਘਰ ਬੈਠ ਕੇ ਆਰਾਮ ਦੇ ਨਾਲ ਆਪਣੇ ਅੰਦਰ ਵੜੋ। ਹਰ ਇੱਕ ਚੀਜ਼ ਤੁਹਾਡੇ ਅੰਦਰ ਹੈ, ਬਾਹਰਲੀ ਜੋ ਚੀਜ਼ ਹੋ ਰਹੀ ਹੈ ਸਿੱਖੀ ਚ ਇਹ ਸਿੱਖੀ ਨਹੀਂ ਹੈ। ਇਸ ਕਰਕੇ ਜਿਹੜਾ ਸਿੱਖ ਅੰਦਰ ਵੜ ਕੇ ਸਾਰੀਆਂ ਚੀਜ਼ਾਂ ਲੱਭਦਾ ਹੈ ਸ਼ਬਦਾਂ ਦੇ ਮੁਤਾਬਕ, ਉਹ ਅਸਲ ਰੱਬ ਨੂੰ ਪਾ ਜਾਏਗਾ ਔਰ ਉਹ ਅਸਲ ਸਿੱਖ ਹੈ।
ਤਤ ਵਿਚਾਰ ਡੰਡਾ ਕਰ ਰੱਖਿਓ, ਜੁਗ ਤੇ ਨਾਮ ਮਨੇ ਪਾਣੀ, ਜੁਗ ਤੇ ਨਾਮ ਮਨੇ ਪਾਣੀ, ਐਸ
ਐਸਾ ਜੋਗੀ ਵੱਡ ਭਾਗੀ ਭੇਟ ਹੈ ਮਾਇਆ ਕੇ ਬੰਧਨ ਕਾਟ ਮਾਇਆ ਕੇ ਬੰਧਨ ਕਾਟ ਸੇਵਾ ਪੂਜ ਕਰੂੰ ਤਿਸ ਮੂਰਤੇ ਕੀ
ਅਖੀਰਲਾ ਲਾਈਨ ਬੜੀ ਖਤਰਨਾਕ ਹੈ
ਇਹਦਾ ਮਤਲਬ ਹੈ ਜਿਹਨੇ ਏਦਾਂ ਜੋਗ ਕੀਤਾ ਉਸ ਉਹਦੀ ਉਹਨੂੰ ਮੈਂ ਪੂਜਾ ਸ਼ੁਰੂ ਕਰ ਦਵਾਂ ਇੱਥੇ ਤੇ ਪੂਜਾ ਚੱਲਦੀ ਸਾਰੀ ਸਾਧ ਸੰਤਾਂ ਦੀ ਨਵੀਆਂ ਦੀ ਮਹਾਂਪੁਰਖਾਂ ਦੀ ਜੀ ਹਾਂ ਅਸੀਂ ਸ਼ਬਦ ਸਾਡੇ ਅੰਦਰ ਚੜਾਈ ਹੈ ਤੇ ਉਹਦੀ ਪੂਜ ਕਰ ਲੋ ਨਹੀਂ ਭਾਈ ਮੂਰਤੇ ਕੀ ਮੂਰਤੇ ਹੈ ਸਤਿਗੁਰ ਮੂਰਤੇ ਕੋ ਬਲ ਜਾਊ ਸਤਿਗੁਰ ਮੂਰਤੇ ਕੋ ਬਲ ਜਾਊ ਔਰ ਧਿਆਨ ਨਾਲ ਜੀ ਅੱਖਾਂ ਖੋਲ੍ਹ ਕੇ ਦੇਖੀਏ ਸਾਰਾ ਸ਼ਬਦ ਰਹਾਵ ਦੇ ਦੁਆਲੇ ਪਾਉਂਦਾ ਹੈ ਕੌਣ ਮੂਰਤ ਹੈ ਉਹ ਹੈ ਮੋਕੋ
ਸਤੇ ਗੁਣ ਸਬਦੇ ਬੁਝਾਇਓ
ਮਹੱਲੇ ਪੰਜਵੇਂ ਦਾ ਸ਼ਬਦ ਹੈ ਨਾ ਗੁਰੂ ਅਰਜਨ ਹੈ ਨਾ ਗੁਰੂ ਨਾਨਕ ਹੈ ਉਹ ਹੈ ਸਤਿਗੁਰ ਜਿਹੜੀ ਸਦਾ ਹੋਂਦ ਹੈ ਉਸ ਮੂਰਤ ਤੋਂ ਬਲ ਜਾਣਾ ਕਿਉਂਕਿ ਗੁਰਸਤ ਸਤਿਗੁਰ ਮੂਰਤ ਇੱਕੋ ਬਲ ਜਾਓ ਸ਼ਬਦ ਲੈ ਚੁੱਕੇ ਹਾਂ ਸਾਡੀ ਮੂਰਤ ਇੱਕੋ ਹੀ ਹੈ ਉਹ ਅਕਾਲ ਮੂਰਤ ਹੈ ਉਹ ਸਤ ਪੁਰਖ ਅਕਾਲ ਮੂਰਤੇ ਰਿਦੇ ਤਾਰੂ ਧਿਆਨ ਪੂਜਾ ਵੀ ਉਹੀ ਹੈ ਹਰ ਕੀ ਪੂਜਾ ਸਤਿਗੁਰ ਸੇਵੋ ਸਾਡਾ ਸਤਿਗੁਰ ਰੱਬ ਸਭ ਕੋਈ ਦੇਹ ਨਹੀਂ ਹੈ ਕਿਸੇ ਦੀ ਔਰ ਇਹ ਗੁਰੂ ਨਹੀਂ ਹੈ ਗੁਰੂ ਉਹਨਾਂ ਨੂੰ ਇਸ ਗਿਆਨ ਰਾਹੀਂ ਲਿਖਾਉਣ ਵਾਲੇ ਹੈ ਆਪ ਸ਼ਬਦ ਦੇ ਲਿਖਾਰੀ ਹੈ ਮਹੱਲਾ ਪੰਜਵਾਂ ਕਦੀ ਨਹੀਂ ਗੁਰੂ ਨਾਨਕ ਵੱਲ ਜਾਂ ਆਪਣੇ ਵੱਲ ਜਾਂ ਕਿਸੇ ਵੱਲ ਲਾ ਸਕਦਾ ਸਾਰੇ ਸਿੱਖਾਂ ਦਾ ਐਡਾ ਉੱਚਾ ਗਿਆਨ ਸੀ ਆ ਸ਼ਬਦਾਂ ਦਾ ਜੇ ਕਿਤੇ ਇਹੋ ਲਿੰਕ ਫੜ ਲਈਏ ਸਾਰੀ ਬਾਣੀ ਚ ਵੀ ਸਤਿਗੁਰ ਦੇਹ ਚ ਨਹੀਂ ਹੈ ਔਰ ਗੁਰੂਆਂ ਨਾਲ ਵੀ ਉੱਚਾ ਹੈ ਉਹ ਸਭ ਕੁਛ ਹੈ ਉਸ ਤੋਂ ਬਗੈਰ ਰੱਬ ਨਹੀਂ ਮਿਲਣਾ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਬਾਬੇ ਨਾਨਕ ਦੀ ਪੌੜੀ ਆਪਣੇ ਆਪ ਨੂੰ ਨਹੀਂ ਕਹਿ ਸਕਦੇ ਇਸ ਕਰਕੇ ਸਤਿਗੁਰ ਬਾਬਾ ਨਾਨਕ ਨਹੀਂ ਹੈ ਉਹ ਜੋਤ ਸਰੂਪੀ ਨਾਥ ਸਰੂਪੀ ਤੇ ਖੁਸ਼ਬੋ ਸਰੂਪੀ ਕੋਈ ਐਸਾ ਵਜੂਦ ਹੈ ਜਿਹੜਾ ਕਿ ਰੱਬ ਦਾ ਇੱਕ ਲੈਫਟੀਨੈਂਟ ਸਰੂਪ ਹੈ ਜਿਹੜਾ ਹਰ ਯੁੱਗ ਚ ਵਰਤ ਰਿਹਾ ਹੈ ਔਰ ਉਹ ਹੀ ਤਾਰਦਾ ਹੈ ਰੱਬ ਬਹੁਤ ਵੱਡੀ ਚੀਜ਼ ਹੈ ਇੱਕ ਉਹਦਾ ਛੋਟਾ ਸਰੂਪ ਹੈ ਜਿਹੜਾ ਸਾਰੇ ਯੁੱਗਾਂ ਚ ਤਾਰਦਾ ਹੈ ਸਾਰਿਆਂ ਨੂੰ ਯੁੱਗ ਯੁੱਗ ਪੀੜੀ ਚੱਲੀ ਸਤਿਗੁਰ ਕੀ ਉਸ ਸਤਿਗੁਰ ਦਾ ਜਿਹੜਾ ਸ਼ਬਦ ਹੈ ਉਹ ਪਰਮਾਤਮਾ ਦਾ ਸ਼ਬਦ ਹੈ ਇਸ ਕਰਕੇ ਉਸ ਸਤਿਗੁਰੂ ਦੀ ਮੈਂ ਪੂਜਾ ਕਰਦਾ ਹਾਂ ਜਿਹਨੇ ਮੈਨੂੰ ਆਹ ਚੀਜ਼ ਲਵਾ ਦਿੱਤੀ ਕਿਉਂਕਿ ਸਾਰੀ ਬਾਣੀ ਹੀ ਦੇਹ ਚ ਨਹੀਂ ਮੰਨਦੀ ਕਿਸੇ ਚੀਜ਼ ਨੂੰ ਇਸ ਕਰਕੇ ਉਹ ਜਿਹੜੀ ਦੇਹ ਹੈ ਉਹ ਕੱਟੀ ਪਈ ਹੈ ਸਾਡੀ ਮੂਰਤ ਕੀ ਹੈ ਉਹ ਹੈ ਸਤਿਗੁਰ ਮੂਰਤ
ਸੇਵਾ
ਉਹ ਹੈ ਨਾਮ ਹਮਾਰੇ ਗੁਰ ਕੀ ਸੇਵ ਨਾਮ ਹਮਾਰੇ ਪੂਜਾ ਦੇਵ ਕਰਕੇ
ਸੇਵ ਪੂਜ ਕਰੂੰ ਤਿਸ ਮੂਰਤੇ ਕੀ
ਆਹਾ ਕਰੂੰ ਹੈ ਇੱਥੇ ਕਰੂੰ ਕਰੋ ਨਹੀਂ ਹੈ ਕਰੂੰ ਹੈ ਮੈਂ ਕਰਦਾ ਕਿਉਂ ਨਾਨਕ ਦੇ ਕੱਕੇ ਨੂੰ ਅੰਖ ਲੱਗੇ
ਜਿਹੜਾ ਲਿਖਾਰੀ ਸ਼ਾਪ ਹੈ ਮਹੱਲਾ ਪੰਜਵਾਂ ਉੱਥੇ ਨਾਨਕ ਦੇ ਕੱਕੇ ਨੂੰ ਦੇ ਗਿਆ ਵੀ ਮੈਂ ਗਰੀਬ ਮੈਂ ਉਸ ਦੀ ਪੂਜਾ ਕਰਦਾ
ਸੇ ਬਾਪੂ ਜੇ ਕਰੂੰ ਤਿਸ ਮੂਰਤੇ ਕੀ ਨਾਨਕ
ਤਿਸ ਦੇ ਸੱਸੇ ਨੂੰ ਅੰਕੁੜ ਦੇ ਗਏ ਉਸੇ ਸਤਿਗੁਰ ਦੇ ਪੱਗ ਕੀ ਹੈ ਉਹ ਗੁਰਮੰਤਰ ਰੂਪ ਹੈ
ਤਿਸ ਨਾਨਕ ਤਿਸ ਨਾਨਕ ਤਿਸ ਪੱਗ ਚਾਟ
ਹੁਣ ਇੱਥੇ ਪੈਰ ਚੁੰਮਣ ਲੱਗ ਪੈਂਦੇ ਮਹਾਂਪੁਰਖਾਂ ਦੇ ਫਲਾਂ ਦੇ ਸਾਰੇ ਸੰਤਾਂ ਸਾਧਾਂ ਦੇ ਗੁਰੂ ਨਾਨਕ ਦੇ ਪੈਰ ਬਣਾ ਕੇ ਆ ਮੂਰਤੀ ਕਲੇਰਾਂ ਵਾਲਾ ਉਹ ਸਾਰਾ ਉਸ ਪੱਗ ਜੀ ਨਾਨਕ ਤਿਸ ਪੱਗ ਚਾਟ ਹੈ ਐਸੀ ਅਵਗਿਆ ਹੋ ਰਹੀ ਹੈ ਗਿਆਨ ਦਾ ਐਸਾ ਪੱਠਾ ਬੈਠਿਆ ਪਿਆ ਹੈ ਨਾ ਸੰਤ ਡਮੀਆਂ ਨਾ ਖਾਸ ਕਰਕੇ ਨਾ ਸਮਝ ਕੇ ਬਾਣੀ ਨੂੰ ਇੱਥੇ ਇਹਨਾਂ ਨੂੰ ਪੁੱਛੋ ਵੀ ਨਾਨਕ ਦੇ ਕੱਕੇ ਨੂੰ ਔਂਕੜ ਕਿਉਂ ਹੈ ਔਰ ਉਧਰੋਂ ਉਹ ਤਿਸ ਸੇਵਾ ਪੂਜ ਕਰੂੰ ਤਿਸ ਮੂਰਤ ਕੀ ਮਹੱਲਾ ਪੰਜਵਾਂ ਆਪ ਉਸ ਸਤਿਗੁਰੂ ਦੀ ਪੂਜਾ ਕਰ ਰਿਹਾ ਹੈ
ਸੇਵਾ ਪੂਜ
ਇੱਥੇ ਸਾਨੂੰ ਗ੍ਰੰਥ ਦੀ ਪੂਜਾ ਲਾ ਰਿਹਾ ਗੁਰਦੁਆਰਿਆਂ ਦੀ ਪੂਜਾ ਲਾ ਰਿਹਾ ਔਰ ਸੋਰੀ ਨੌ ਖੰਡ ਪ੍ਰਿਥਵੀ ਉਹ ਕਹਿੰਦਾ ਤੁਹਾਡੇ ਅੰਦਰ ਹੈ ਕਿਤੇ ਜਾਣ ਦੀ ਲੋੜ ਨਹੀਂ ਗੁਰੂ ਅਰਜਨ ਪਾਤਸ਼ਾਹ ਮਹੱਲਾ ਪੰਜਵਾਂ ਕਹਿੰਦਾ ਉਹਨੇ ਜੀ ਉਹਨਾਂ ਨੇ ਹਰਿਮੰਦਰ ਸਾਹਿਬ ਬਣਾਇਆ ਅਰਦਾਸ ਪਾਤਾ ਜੀ ਜਿਹੜਾ ਵੀ ਸਿੱਖ ਆ ਹਰਿਮੰਦਰ ਸਾਹਿਬ ਦੇ ਦਰਸ਼ਨ ਜਿੱਦਾਂ ਮੁਸਲਮਾਨ ਮੱਕੇ ਨੂੰ ਭੱਜਦੇ ਹੈ ਨਾ ਹੂ ਬਹੂ ਸਾਡੇ ਸਾਰੇ ਸਿੱਖ ਉਸੇ ਤਰ੍ਹਾਂ ਇੱਦਾਂ ਪੁਜਾਰੀਆਂ ਇਸ ਪੁਜਾਰੀ ਟੋਲੇ ਨਾਲ ਗੁਰਦੁਆਰਿਆਂ ਲਾਏ ਸਾਡੇ ਸ਼ਬਦ ਨਹੀਂ ਹੈ ਕਹਿੰਦੇ ਉਹ ਕਹਿੰਦੇ ਆਪਣੇ ਅੰਦਰ ਬੜੋ ਘਰ ਬੜੋ ਬੰਦਗੀ ਕਰੋ ਤੁਹਾਡੇ ਅੰਦਰ ਹੀ
ਨੌ ਖੰਡ ਪ੍ਰਿਥਵੀ ਇਸ ਤਨ ਰਵਿਆ
ਤੇ ਉਹਦੇ ਅੰਦਰ ਹੀ ਸਤਿਗੁਰੂ ਹੈ
ਸੇਵਾ ਪੂਜ ਕਰੂੰ ਤਿਸ ਮੂਰਤੇ ਕੀ ਨਾਨਕ ਤਿਸ ਪੱਗ ਚਾਟ
ਪੱਗ ਕੀ ਹੈ ਪੈਰ ਇਹੋ ਮਹੱਲਾ ਲਿਖਦਾ ਮਹੱਲਾ ਪੰਜਵਾਂ ਆਪਣੇ ਚਰਨ ਜਪਾਏ ਹਨ ਵਿੱਚੇ ਦਾਖਲ ਵਾ। ਇਹੋ ਮਹਲਾ ਲਿਖਦਿਆਂ ਚਰਨ ਰੱਬ ਦੇ ਜਪਣ ਵਾਲੇ ਹੈ, ਧੋਣ ਵਾਲੇ ਪੂਜਣ ਵਾਲੇ ਨਹੀਂ ਹੈ, ਇਹ ਉਹਨਾਂ ਦੇ ਮੁਕਾਬਲੇ ਤੇ ਹੈ। ਉਹਨਾਂ ਜੋਗੀਆਂ ਦੇ ਏਡੇ ਵੱਡੇ ਸਿੱਧਾਂ ਦੇ ਸਾਰੇ ਪੈਰ ਪੂਜਦੇ ਜੀ, ਸਾਰਿਆਂ ਬੜਾ ਜੋਗੀ ਹੈ ਜੀ, ਮਨ ਦੇ ਸਾਰੇ ਗ੍ਰਿਸ਼ਤੀ ਕੀ ਸਾਰੇ ਹਿੰਦੁਸਤਾਨ ਨੂੰ ਵਕਤ ਪਾਇਆ ਸੀ ਇਹਨਾਂ ਜੋਗੀਆਂ ਨੂੰ। ਐਸਾ ਬਾਬਾ ਨਾਨਕ ਆਇਆ, ਉਹਨਾਂ ਨੇ ਫਿਰ ਸਾਰੇ ਭਰਮ ਕੱਟੇ ਵੀ ਇਹ ਜੋਗ ਜੋਗ ਕੁਛ ਨਹੀਂ ਹੈ, ਸਿੱਧੇ ਰੱਬ ਨਾਲ ਜੁੜੋ, ਔਰ ਸਿੱਧੇ ਰੱਬ ਨਾਲ ਜੁੜ ਕੇ ਉਹ ਸਭ ਤੋਂ ਵੱਡਾ ਜੋਗੀ ਹੈ, ਉਹੀ ਸਭ ਤੋਂ ਵੱਡਾ। ਇਸ ਕਰਕੇ ਉਹ ਇੱਕ ਨੂੰ ਮਿਲ ਸਕਦਾ ਹੈ, ਗੁਰ ਪਰਮੇਸ਼ਰ ਨਾਨਕ ਭੇਟਿਓ ਸੱਚ ਹੈ ਸ਼ਬਦ ਏ ਨਿਬੇੜਾ, ਜਿਹੜਾ ਇੱਕ ਸ਼ਬਦ ਹੈ ਜਪਣ ਵਾਲਾ ਉਹਦੇ ਨਾਲ ਨਿਬੇੜਾ ਹੋਣਾ, ਤਦ ਇਹੋ ਹੀ ਸਾਡੀ ਜੁਗਤ ਹੈ।
ਜੋਗ ਜੁਗ ਤੇ ਸੁਨੇ ਆਯੋਗ ਤੇ, ਜੋਗ ਜੁਗ ਤੇ ਸੁਨੇ ਆਯੋਗ ਤੇ, ਮੋਕੋ ਸਤੇ ਗੁਰ ਸ਼ਬਦੇ ਬੁਝਾਇਓ।
ਅਸੀਂ ਹੁਣ ਪੰਨਾ ਦੋ ਦੇ ਉੱਤੇ ਜਪ ਬਾਣੀ, ਪੰਨਾ ਦੋ ਦੇ ਉੱਤੇ ਜਪ ਬਾਣੀ ਦਾ ਅਸੀਂ ਇੱਕ ਲਿੰਕ ਚੱਕਣ ਲੱਗੇ ਹਾਂ, ਜਿਹਦਾ ਕਿ ਐਡਾ ਵੱਡਾ ਗਲਤ ਮਤਲਬ ਸੰਗਤ ਨੂੰ ਦੱਸਿਆ ਜਾ ਰਿਹਾ ਹੈ। ਉਹ ਹੈ ਸੁਣਿਆ, ਜਿਹਨੂੰ ਪੌੜੀ ਕਹਿੰਦੇ ਅਸੀਂ ਪੌੜੀ ਨਹੀਂ ਕਹਿੰਦੇ, ਇਹ ਅੰਕ ਨੇ ਸਾਰੇ। ਇਸ ਕਰਕੇ ਪੰਨਾ ਦੋ ਦੇ ਉੱਤੇ ਥੱਲੇ ਇਸ ਅੰਕ ਤੋਂ ਅਸੀਂ ਚੱਕਦੇ ਹਾਂ ਗਿਆਨ।
ਸੁਣੇ ਜੋਗ ਜੁਗ ਤੇ ਤਨ ਪੇ, ਸੁਣੇ ਜੋਗ ਜੁਗ ਤੇ ਤਨੇ ਪੇ, ਸੁਣੇ
ਸੁਣੀਏ ਨਹੀਂ ਹੈ,
ਸੁਣ ਐ ਸੁਣ ਕੇ,
ਸੁਣੇ ਜੋਗ ਜੁਗ ਤੇ ਤਨੇ ਪੇ।
ਜੋਗੀਆਂ ਕੋਲ ਕੀ ਸੀ, ਜਿਹੜੇ ਵੱਡੇ ਤਕੜੇ ਜੋਗੀ ਹੁੰਦੇ ਸੀ, ਆਪਣੀ ਸਾਰੀਆਂ ਅੰਦਰ ਇੰਟਰਸਟਾਈਨ ਲਾਰਜ ਸਮਾਲ ਕੱਢ ਕੇ ਬਾਹਰ ਸਾਫ ਕਰਕੇ ਅੰਦਰ ਪਾ ਲੈਂਦੇ। ਉਹ ਜੋਗ ਦੇ ਉਹਨਾਂ ਕੋਲ ਤਮਾਸ਼ੇ ਸੀ ਸਾਰੇ ਜਿਸਮ ਦੇ ਅੰਦਰ ਸਾਰਾ, ਕਦੀ ਉਹਨਾਂ ਨੂੰ ਬਿਮਾਰੀ ਨਹੀਂ ਸੀ ਆਉਂਦੀ। ਉਹ ਸਾਰੇ ਤਨ ਦੇ ਭੇਦ ਆਪਣੇ ਜੋਗ ਨਾਲ ਜਾਣਦੇ ਸੀ। ਮਹਾਰਾਜ ਕਹਿੰਦੇ ਮੈਨੂੰ ਤਾਂ ਸਾਰੇ ਤਨ ਦੇ ਭੇਦ ਪਤਾ ਲੱਗੇ ਜਦੋਂ ਮੈਨੂੰ ਇਹ ਸ਼ਬਦ ਕੰਨਾਂ ਨਾਲ ਸੁਣਨ ਲੱਗ ਪਏ, ਕਿਉਂਕਿ ਮੁੱਖ ਸਤਿਗੁਰ ਸ਼ਬਦੇ ਬੁਝਾਇਓ, ਜੋਗ ਜੁਗ ਤੇ ਸੁਣੇ ਆਇਓ। ਇਹ ਸੁਣਨ ਦੀ ਕਲਾ ਐਸੀ ਹੈ ਵੀ ਜਿਸ ਅਭਿਆਸੀ ਨੂੰ ਮਾੜਾ ਜਿਹਾ ਵੀ ਸ਼ਬਦ ਸੁਣ ਲੱਗ ਪੈਂਦਾ ਹੈ ਆਕਾਸ਼ ਦੇ ਵਿਚ ਵੱਜਦਾ, ਇਸ ਕੰਨਾਂ ਰਾਹੀਂ ਐਸੀ ਕਲਾ ਹੁੰਦੀ ਹੈ। ਜਪਦੇ ਜਪਦੇ ਉਹਦੀ ਮਿਹਰ ਨਾਲ ਹਰ ਆਵਾਜ਼ ਸ਼ਬਦ ਚ ਬਦਲ ਜਾਂਦੀ ਹੈ। ਇਹ ਬਹੁਤ ਉੱਚੀ ਚੀਜ਼ ਹੈ, ਲੇਕਿਨ ਇਸ ਸੁਣਿਆ ਦੀਆਂ ਅਵਸਥਾ ਦੇ ਉੱਤੇ ਇਹ ਸਾਰੀ ਚੀਜ਼ ਢੁਕਦੀ ਹੈ। ਇਹ ਹੈ ਨਾਏ ਸੁਣਿਆ ਸਭ ਸਿੱਧ ਹੈ, ਰਿੱਧ ਪਿੱਛੇ ਆਵੇ ਨਾਏ ਸੁਣਿਆ। ਮਹੱਲੇ ਤੀਜੇ ਨਾ ਆਪਣੀ ਵਾਰ ਦੇ ਵਿਚ ਜਾ ਕੇ ਇਹਦਾ ਮਤਲਬ ਕੱਢਿਆ ਇਸ ਅੰਕ ਦਾ। ਜਪ ਬਾਣੀ ਬਹੁਤ ਉੱਚੀ ਹੈ, ਸਾਰਾ ਖਲਾਰ ਹੀ ਬਾਣੀ ਸਾਰੀ ਇਸ ਜਪਦੀ ਹੈ। ਇਸ ਕਰਕੇ ਜਿਹੜਾ ਜਪ ਇੱਥੇ ਨਾਏ ਸੁਣਿਆ, ਮਹੱਲਾ ਤੀਜਾ ਕਹਿੰਦਾ ਇਹ ਬਾਣੀ ਦਾ ਸੁਣਨਾ ਨਹੀਂ ਹੈ, ਕੀਰਤਨ ਦਾ ਸੁਣਨਾ ਨਹੀਂ ਹੈ, ਕਿਸੇ ਹੋਰ ਕਥਾ ਕਹਾਣੀਆਂ ਦਾ ਸੁਣਨਾ ਨਹੀਂ ਹੈ। ਇਸੇ ਕਰਕੇ ਅਸੀਂ ਇਹ ਅੰਕ ਲੈ ਰਹੇ ਹਾਂ ਵੀ ਇਹ ਨਾਮ ਦਾ ਸੁਣਨਾ ਹੈ। ਨਿਰੋਲ ਬਿਨ ਨਾਮ ਏ ਤ੍ਰਿਗ ਸਰੋਤ, ਸ਼ਬਦ ਆਉਂਦੇ ਆ ਵੀ ਬਗੈਰ ਨਾਮ ਤੋਂ ਬਾਕੀ ਚੀਜ਼ ਦਾ ਸੁਣਨਾ ਉਹਦਾ ਸੌ ਵਾਰੀ ਫਿਟੇ ਮੂੰਹ, ਕਿਉਂਕਿ ਪਾਰਸ ਕਲਾ ਪਰਮੇਸ਼ਰ ਦੇ ਨਾਮ ਚ ਹੈ। ਇਕ ਏਡੀ ਵੱਡੀ ਚੀਜ਼ ਹੈ ਜਿਹੜੇ ਇਹਨਾਂ ਅੰਕਾਂ ਚ ਹੈ, ਲੇਕਿਨ ਸਾਨੂੰ ਬੜਾ ਦੁੱਖ ਇਸ ਕਰਕੇ ਹੋ ਰਿਹਾ ਹੈ ਤਾਂ ਚੀਜ਼ ਲਈ ਹੈ ਵੀ ਜਿੱਥੇ ਵੀ ਅਸੀਂ ਗਏ ਹਾਂ ਬੜੇ ਬੜੇ ਆ ਮਸਕੀਨ ਜੀ ਸਾਰੇ ਜਿੰਨੇ ਕਥਾ ਵਾਚਕ ਜਿੰਨੇ ਹਾਸੇ ਦਾ ਸਾਰੀ ਆ ਭਾਈ ਸਾਹਿਬ ਦੀਆਂ ਕਿਤਾਬਾਂ ਚ ਵੀ ਹੋਰ ਸਾਰੇ ਜਿੰਨੇ ਵੀ ਦੁਨੀਆਂ ਚ ਆ ਸਾਡੇ ਹਾਸੇ ਦਾ ਸਿੱਖੀ ਦੇ ਵਿਚ ਇਹਦਾ ਮਤਲਬ ਇਹੋ ਲਿਆ ਜਾ ਰਿਹਾ ਜੀ। ਗਾਉਣਾ ਵਜਾਉਣਾ ਤੇ ਸੌਖਾ ਹੈ ਪਰ ਸੰਗਤ ਚ ਬੈਠ ਕੇ ਬਾਣੀ ਸੁਣਨਾ ਬੜਾ ਮੁਸ਼ਕਿਲ ਹੈ। ਬੜੀਆਂ ਬੜੀਆਂ ਕਥਾ ਵਾਚਕਾਂ, ਮੈਂ ਇਥਰੋ ਉੱਥੇ ਮੈਂ ਇੰਗਲੈਂਡ ਗਿਆ ਸਾਰਾ ਅੱਗੇ ਕਥਾ ਕਰ ਰਹੇ ਸੀ ਮਸਕੀਨ ਜੀ, ਮੈਂ ਬੜਾ ਮੈਂ ਕਿਹਾ ਵੀ ਇਹ ਤਨਖਾਰਨਾ ਚਾਹੀਦਾ। ਉਹ ਸਾਰਾ ਬਾਣੀ ਸੁਣ ਲਓ, ਸੁਣਨਾ ਬੜਾ ਮੁਸ਼ਕਿਲ ਹੈ। ਜਿਹੜੀ ਚੀਜ਼ ਨੂੰ ਸੁਣਨਾ ਬੋਲਣਾ ਠੀਕ ਹੈ ਆਸਾਨ ਹੈ, ਪਰ ਜਿਹੜੇ ਸੁਣਨਾ ਹੈ ਨਾ ਬਿਰਤੀ ਦੇ ਕੇ ਉਹ ਬੜਾ ਮੁਸ਼ਕਿਲ ਹੈ। ਏਦਾਂ ਦੇ ਉਹਨਾਂ ਦੇ ਮੈਨੇ ਕਦੀ ਨਹੀਂ ਦੇਖਣਗੇ ਵੀ ਗੁਰੂ ਅਮਰਦਾਸ ਸਾਹਿਬ ਨੇ ਆਪਣੀ ਵਾਰ ਚ ਆਹ ਕੀ ਲਿਖ ਦਿੱਤਾ ਔਰ ਇਸੇ ਤਰਕੀਬ ਨਾਲ ਲਿਖਿਆ ਸਾਰੀ ਚੀਜ਼। ਉੱਥੇ ਉਸ ਵਾਰ ਦੇ ਵਿਚ ਗੁਰੂ ਅਮਰਦਾਸ ਕਹਿੰਦਾ ਨਾ ਸੁਣਿਆ ਸਭ ਸਿੱਧ ਹੈ, ਰਿੱਧ ਪਿੱਛੇ ਆਵੇ। ਇੱਥੇ ਵੀ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਤਾਂ ਸਭ ਕੁਛ ਬਾਬਾ